ਗੁਰੂ ਅਮਰਦਾਸ ਪਦਬੰਧ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟਿਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਬਿਸਮਿਓ ਰਾਖਸ਼ ਵਾਕ ਉਚਾਰਾ ਤੁਮ ਕਿਉਂ ਜਾਣਤ ਨਾਮ ਹਮਾਰਾ ਬਿਸਮਿਓ ਰਾਖਸ਼ ਵਾਕ ਉਚਾਰਾ ਤੁਮ ਕਿਉਂ ਜਾਣਤ ਨਾਮ ਹਮਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਜਾਮੀ ਪਤਿਤ ਪਾਵਨ ਕਿਰਪਾ ਨਿਧਾਨ ਦੀਨਾ ਬੰਧੂ ਭਗਤ ਵਿਚਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਰ ਕਿਰਪਾ ਦਾ ਸਦਕਾ ਪ੍ਰੇਮੀਓ ਸੰਗਤ ਚ ਆਪਾਂ ਸਾਰੇ ਸੁਭਾਇਮਾਨ ਹਾਂ। ਆਪਨੇ ਸਿਮਨ ਭਜਨ ਇਸੇ ਤਰ੍ਹਾਂ ਕੀਰਤਨ ਦਾ ਆਨੰਦ ਮਾਣਿਆ ਹੈ। ਇਹ ਜੋ ਕਥਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਹੈ। ਗੁਰੂ ਘਰ ਦੇ ਅੰਦਰ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਇਹ ਪ੍ਰਥਾ ਚਲੀ ਆ ਰਹੀ ਹੈ। ਭਾਈ ਬਾਲੇ ਨੂੰ ਬੁਲਾ ਕੇ ਖੰਡੂਰ ਸਾਹਿਬ ਵਿਖੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਉਹੀ ਸਰੂਪ ਹਨ। ਗੁਰੂ ਨਾਨਕ ਦੇਵ ਜੀ ਦਾ ਅਤੇ ਗੁਰੂ ਅੰਗਦ ਦੇਵ ਜੀ ਦਾ ਅੰਤਰਾ ਨਹੀਂ। ਜੋ ਤੋਹਾ ਜੁਗਤ ਸਾਏ ਸਹਿ ਕਰੀ ਕਾਇਆ ਫਿਰ ਪੁਲਟੀ ਹੈ। ਫੇਰ ਵੀ ਸੰਸਾਰ ਦੇ ਜੀਵਾਂ ਦੀ ਕਰਿਆਣ ਹਿੱਤ ਸਾਕਾਰ ਰੂਪ ਦੀ ਉਪਾਸ਼ਨਾ ਵਾਸਤੇ ਇਹ ਆਪ ਜੀ ਰੋ ਰੀਤੀ ਮਰਜ਼ਾਦਾ ਆਰੰਭ ਕਰ ਰਹੇ ਹਨ। ਟਪਿਆਣੇ ਸਾਹਿਬ ਇਸਤ ਹੋ ਕੇ ਖੰਡੂਰ ਸਾਹਿਬ ਵਿਖੇ ਭਾਈ ਵਾਲਾ ਜੀ ਨੂੰ ਹੁਕਮ ਕੀਤਾ ਹੈ ਕਿ ਭਾਈ ਵਾਲਾ ਜੀ ਪਿਆਰੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਜਿਹੜੀ ਜੀਵਨ ਕਥਾ ਹੈ ਸਾਰੀ ਸੁਣਾਓ। ਕਿੱਥੇ ਕਿੱਥੇ ਗਏ ਔਰ ਕਿਸੇ ਅਧਿਕਾਰੀਆਂ ਨੂੰ ਤੱਕਿਆ? ਅਨ ਅਧਿਕਾਰੀਆਂ ਦੀ ਵੀ ਕਰਿਆਣ ਕੀਤੀ ਕਿ ਅਧਿਕਾਰੀਆਂ ਦੀ ਹੋਈ ਕੀਤੀ? ਜਦੋਂ ਸੰਗਤਾਂ ਸੁਣ ਗਈਆਂ ਉਹਨਾਂ ਦੀ ਬਿਰਤੀ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਟਿਕੇਗੀ। ਇਹੀ ਸਭ ਤੋਂ ਵੱਡੀ ਉਪਾਸ਼ਨਾ ਹੈ ਆਪਣੇ ਇਸ਼ਟ ਦਾ, ਆਪਣੇ ਗੁਰੂ ਦਾ ਹਿਰਦੇ 'ਚ ਧਿਆਨ ਧਾਰਨਾ। ਜੋ ਗੁਰੂ ਨੇ ਦਿੱਤਾ ਹੈ ਮੰਤਰ ਉਹਦਾ ਡਟਨ ਕਰਨਾ। ਸਾਧ ਸੰਗਤ ਜੀ, ਪਿੱਛੇ ਪ੍ਰਸੰਗ ਆ ਚੁੱਕਿਆ ਹੈ, ਆਪ ਸੱਚੇ ਪਾਤਸ਼ਾਹ ਪੂਰਬ ਦੇ ਦੇਸ਼ ਵਿਚਰ ਰਹੇ ਨੇ। ਜਿਸ ਪ੍ਰਕਾਰ ਮਰਦਾਨੇ ਦੇ ਮਨ 'ਚ ਸੰਕਲਪ ਹੋਇਆ ਹੈ ਕਿ ਪਿੱਛੇ ਪਰਿਵਾਰ ਵੱਲ ਚੱਲੀਏ, ਦੇਰ ਹੋ ਗਈ, ਮੋਹ ਜਾਗ ਪਿਆ, ਸਤਿਗੁਰਾਂ ਤੋਂ ਆਗਿਆ ਲੈ ਕਰਕੇ ਚੱਲਿਆ। ਮਹਾਰਾਜ ਨੇ ਕਿਹਾ, ਮਰਦਾਨਿਆਂ ਨਾ ਜਾ, ਕੀ ਤਕਲੀਫ ਹੈ ਤੈਨੂੰ, ਚੱਲ ਤੈਨੂੰ ਸਾਰਿਆਂ ਦੇਸ਼ਾਂ ਦੀ ਸੈਰ ਕਰਾਈਏ। ਕਹਿੰਦਾ, ਨਾ ਜੀ, ਮੈਂ ਤਾਂ ਜਾਣਾ ਹੈ ਘਰ ਨੂੰ। ਬਹਾਨਾ ਤੋਂ ਅੱਗੇ ਨਾ ਕਹਿ ਦਿੱਤਾ, ਇਹ ਸਤਿਗੁਰਾਂ ਦੀ ਪ੍ਰੇਰਨਾ ਹੀ ਹੈ। ਬਹਾਨਾ ਬਣਾਇਆ, ਪਤਾ ਹੈ ਕਿ ਕੋਡੇ ਰਾਖਸ਼ ਦੀ ਕਲਿਆਣ ਕਰਨੀ ਹੈ। ਜਿਸ ਪ੍ਰਕਾਰ ਸਤਸੰਗਤ ਜੀ ਮਰਦਾਨੇ ਨੇ ਆਗਿਆ ਨਹੀਂ ਮੰਨੀ, ਵਾਪਸ ਮੁੜਿਆ ਹੈ, ਘਣੇ ਜੰਗਲ ਦੇ 'ਚ ਕੋਡੇ ਰਾਖਸ਼ ਨੇ ਪਕੜ ਲਿਆ ਹੈ। ਉੱਧਰ ਸਤਿਗੁਰੂ ਜੀ ਅੱਗੇ ਨਹੀਂ ਗਏ, ਉਸੇ ਥਾਂ 'ਤੇ ਸਾਰੀ ਦਿਹਾੜੀ ਬੈਠੇ ਰਹੇ। ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਜੀ ਮੁਸਕਰਾਏ, ਭਾਈ ਬਾਲਾ ਜੀ ਪੁੱਛਦੇ, ਮਹਾਰਾਜ ਹੱਸਦੇ ਹੋ? ਕਹਿੰਦੇ, ਭਾਈ ਵਾਲੇ, ਕੀ ਦੱਸੀਏ, ਬੜਾ ਭਾਰੀ ਰਾਖਸ਼ ਘਣੇ ਜੰਗਲ 'ਚ ਮਰਦਾਨਾ ਪਕੜ ਲਿਆ ਉਸਨੇ, ਉਹਨੂੰ ਤਲ ਕੇ ਖਾਵੇਗਾ। ਕਹਿੰਦੇ ਮਹਾਰਾਜ ਨਾਲ ਲੈ ਦੀ ਲਾਜ ਰੱਖੋ, ਛਡਾਓ ਕਿਵੇਂ ਨਾ ਕਿਵੇਂ, ਕਿੱਡੀ ਕੁ ਦੂਰ ਹੈ? ਸਤਿਗੁਰੂ ਜੀ ਕਹਿੰਦੇ ਨੇੜੇ ਹੀ ਹੈ। ਕਹਿੰਦੇ ਕਿੰਨਾ ਕੁ ਜੀ? ਕਹਿੰਦੇ 11 ਕੋ। ਕਹਿੰਦੇ ਮਹਾਰਾਜ ਕਿਰਪਾ ਕਰੋ, ਭਾਈ ਬਾਲੇ ਦੇ ਬੇਨਤੀ ਕਰਨ ਤੋਂ ਇੱਕ ਛਿਨ ਵਿੱਚ ਹੀ ਆ ਕੇ ਸਤਸੰਗਤ ਜੀ ਭਾਈ ਮਰਦਾਨੇ ਨੂੰ ਦਿਖਾਈ ਦਿੱਤੇ, ਬੜੇ ਖੁਸ਼ ਹੋਏ। ਲੇਕਿਨ ਮਰਦਾਨਾ ਨਾ ਦੇਖ ਰਿਹਾ, ਬੜੀ ਅਚਰਜਤ ਆਈ ਹੈ, ਰਾਕਸ਼ ਨੂੰ ਮਹਾਰਾਜ ਦ੍ਰਿਸ਼ਟੀ ਨਹੀਂ ਆ ਰਹੇ ਹਨ। ਜਿਸ ਵੇਲੇ ਸਤਸੰਗ ਜੀ ਚੱਕ ਕੇ ਤੇਲ ਦੇ ਕੜਾਹੇ ਸਿੱਟਿਆ, ਉਸੇ ਵੇਲੇ ਕੜਾਹਾ ਠਰ ਚੁੱਕਿਆ ਹੈ। ਜਦੋਂ ਮਹਾਰਾਜ ਨੇ ਦਿਖਾਈ ਦਿੱਤੀ, ਫੇਰ ਘਬਰਾਇਆ ਇਹ ਹੰਕਾਰ ਦੇ ਨਾਲ, ਕਹਿੰਦਾ ਤੁਸੀਂ ਕੌਣ ਹੋ ਮੇਰੇ ਕੜਾਹੇ ਨੂੰ ਸੀਤਲ ਕਰਨ ਵਾਲੇ? ਸਤਿਗੁਰੂ ਜੀ ਕਹਿੰਦੇ ਹੇ ਕੌਡੇ ਰਾਕਸ਼, ਤੇਰਾ ਭੱਖਣ ਹੈ ਇਹ, ਭੱਖ ਲੈ, ਤੈਨੂੰ ਕੀ ਲੋੜ ਹੈ ਤਲਣ ਦੀ? ਜਦੇ ਹੀ ਇਹਦੇ ਮਨ ਦੇ ਸਤਸੰਗ ਦੀ ਭ੍ਰਾਂਤੀ ਉੱਠੀ ਕਿ ਮੇਰਾ ਨਾਂ ਕਿਵੇਂ ਜਾਣਦੇ ਨੇ ਇਹ? ਜਿਸ ਪ੍ਰਕਾਰ ਸਤਸੰਗ ਜੀ ਇਹ ਭਾਵਨਾ ਧਾਰੇਗਾ, ਇਹਦੀ ਕਲਿਆਣ ਕਰਨੀ ਹੈ, ਇਹਨੇ ਕਾਰਨ ਦੱਸਣਾ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਹਦੀ ਗਮਤਾ ਹੋ ਜਾਣੀ ਹੈ, ਇਹਨੂੰ ਪਿਛਲੇ ਜਨਮ ਦਾ ਗਿਆਨ ਹੋ ਜਾਣਾ ਹੈ। ਬ੍ਰਹਮ ਗਿਆਨ ਕੁਝ ਹੋਰ ਹੈ, ਅਗਲੇ ਪਿਛਲੇ ਸਮੇਂ ਦਾ ਗਿਆਨ ਹੋਣਾ ਇਹ ਕੁਝ ਹੋਰ ਹੈ। ਸੋ ਜਿਸ ਪ੍ਰਕਾਰ ਇਹਦਾ ਭਲਾ ਕਰ ਰਹੇ ਨੇ ਸੱਚੇ ਪਾਤਸ਼ਾਹ, ਉਹ ਆਪਾਂ ਬਿਰਤੀਆਂ ਨੂੰ ਉਜਾਗਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਇਹੋ ਜਿਹੇ ਰਾਕਸ਼ ਲੋਕ ਆਦਮ ਖਾਣੇ ਸੀ, ਉਹਨਾਂ ਨੂੰ ਵੀ ਤੁਸੀਂ ਤਾਰ ਦਿੱਤਾ, ਅਸੀਂ ਤਾਂ ਤੁਹਾਡੇ ਨਾਮ ਧਰੀਕ ਸਿੱਖ ਹਾਂ, ਸਾਡੇ ਤੇ ਕਿਰਪਾ ਕਰੋ, ਅਸੀਂ ਤੁਹਾਡੇ ਚਰਨਾਂ ਦਾ ਧਿਆਨ ਧਾਰੀਏ, ਜਿਸ ਕਰਕੇ ਵਿਸ਼ੇ ਵਿਕਾਰ ਸਾਨੂੰ ਤੰਗ ਨਾ ਕਰਨ। ਨਿੰਦਿਆ ਈਰਖਾ ਵਿਖੀਲੀ ਅਈਆਂ ਜੀਆਂ ਡੈਣਾ ਸਾਡੇ ਹਿਰਦੇ ਦੇ ਸਾਰਿਆਂ ਦੇ ਅੰਦਰ ਨੇ, ਇਹਨਾਂ ਤੋਂ ਸਾਨੂੰ ਬਚਾ ਲਓ। ਜਿਵੇਂ ਡੈਣ ਕਿਸੇ ਦੇ ਅੰਦਰ ਆ ਜਾਵੇ, ਭੂਤ ਉਹਦਾ ਖੂਨ ਸੁਕਾ ਦਿੰਦੀ ਹੈ, ਖਾ ਜਾਂਦੀ ਹੈ। ਇਹ ਨਿੰਦਿਆ ਈਰਖਾ ਵਖੀਲੀ ਆਸ਼ਾ ਤ੍ਰਿਸ਼ਨਾ ਅੰਦਰ ਸਤਸੰਗਤ ਜੀ ਆਪਣਾ ਵੜ ਵੜ ਕੇ ਖਾਂਦੀਆਂ। ਆ ਜਿਹਨੂੰ ਤੁਸੀਂ ਸਟ੍ਰੈਸ ਕਹੀ ਜਾਂਦੇ ਹੋ, ਇਹ ਡੈਣ ਨਹੀਂ ਤਾਂ ਹੋਰ ਕੀ ਹੈ, ਸਾਰੀਆਂ ਬਿਮਾਰੀਆਂ ਸਰੀਰ ਦੇ ਉੱਤੇ ਛਾ ਜਾਂਦੀਆਂ ਨੇ। ਸੋ ਇਹਾਂ ਜਿਹੀਆਂ ਅਲਾਮਤਾਂ ਤੋਂ ਬਚਣ ਵਾਸਤੇ, ਭਾਵ ਭਗਤੀ ਦੇ ਰਸਤੇ ਤੁਰਨ ਵਾਸਤੇ ਗੁਰਸਿੱਖੋ, ਇਹ ਆਪਾਂ ਕਥਾ ਵਿਚਾਰਦੇ ਹਾਂ। ਜੇ ਕੋਈ ਤਰਕਵਾਦੀ ਕਹੇ ਲਓ ਜੀ ਇਹ 20 ਗਈਆਂ ਜਾਂ ਕਥਾ ਅੱਗੇ ਕਰਦੇ ਆ, ਇਹ ਸਿੱਖ ਕੀ ਲੋੜ ਹੈ, ਸਾਨੂੰ ਵੀ ਪਤਾ ਰਾਕਸ਼ ਜਾਣਦੇ ਹਾਂ, ਅਸੀਂ ਰਾਕਸ਼ ਨੂੰ ਜਾਣਦੇ ਹਾਂ, ਗੁਰੂ ਨਾਨਕ ਦੇਵ ਜੀ ਨੂੰ, ਇਹ ਨਾਸਤਕਾਂ ਦੀਆਂ ਆਵਾਜ਼ਾਂ ਹਨ। ਪਤਾ ਹੈ ਕਿ ਖਾਲਸਾ ਵਾਹਿਗੁਰੂ ਵਾਹਿਗੁਰੂ ਜਪਦਾ, ਅਸੀਂ ਚਾਰ ਵੇਰੀ ਵਾਹਿਗੁਰੂ ਕਹਿਣਾਗੇ, ਮੱਲੋ ਮੱਲੀ ਸੰਗਤ ਚ ਜਾਣਾ, ਮਨ ਹਰਾਮੀ ਹੁਜਤਾਂ ਢੇਰ, ਐਸੀਆਂ ਬਾਤਾਂ ਬਹੁਤ ਲੋਕਾਂ ਦੀਆਂ ਨਿਕਲ ਰਹੀਆਂ ਨੇ। ਪਰ ਗੁਰਸਿੱਖੋ ਪ੍ਰੇਮ ਭਾਵਨਾ ਨਾਲ ਕਦੇ ਵੀ ਕਥਾ ਕੀਰਤਨ ਦੇ ਪ੍ਰਵਾਹ ਵਿੱਚੋਂ ਆਪਣੇ ਮਨ ਨੂੰ ਬਾਹਰ ਨਾ ਕੱਢੀਏ। ਇਹ ਜਨਮ ਸਫਲਾ ਕਰਨ ਵਾਸਤੇ ਆਪਾਂ ਜੁੜੇ ਹਾਂ। ਬਿਰਤੀਆਂ ਨੂੰ ਕਾਗਰ ਕਰੋ, ਕਥਾ ਵਿਚਾਰੀਏ ਆਪਾਂ।
ਬਿਸਮੇ ਔਰਾਖ ਸ਼ੁਭਾਕ ਉਚਾਰਾ।
ਜਿਸ ਵੇਲੇ ਸਤਿਗੁਰਾਂ ਨੇ ਕੌਡੇ ਰਾਕਸ਼ ਦਾ ਨਾਂ ਲਿਆ, ਇਹ ਕੌਡਾ ਰਾਕਸ਼ ਹੈਰਾਨ ਹੋ ਗਿਆ, ਕਿਹਾ ਇਸ ਨੇ ਬਚਨ,
ਤੁਮ ਕਿਉਂ ਜਾਣਤ ਨਾਮ ਹਮਾਰਾ?
ਇਹ ਸੰਤ ਜੀ ਤੁਸੀਂ ਕਿਵੇਂ ਮੇਰਾ ਨਾਮ ਜਾਣਦੇ ਹੋ?
ਪੂਰਬ ਕਭੈ ਨਾ ਮਿਲਣਾ ਭਇਓ,
ਅੱਗੇ ਆਪਣਾ ਕਦੇ ਮਿਲਾਪ ਨਹੀਂ ਹੋਇਆ।
ਅਭੈ ਸਰੂਪ ਬਿਲੇਕਿਓ ਨਯੋ,
ਮੈਂ ਹੁਣੇ ਹੀ ਤੁਹਾਡਾ ਸਰੂਪ ਨਵਾਂ ਦੇਖਿਆ ਹੈ, ਅੱਗੇ ਤੁਹਾਡੇ ਦਰਸ਼ਨ ਨਹੀਂ ਹੋਏ।
ਦੋਹਰਾ ਇਸ ਪ੍ਰਕਾਰ ਮੁਖ ਕਹਿਤ ਹੀ,
ਇਸ ਪ੍ਰਕਾਰ ਮੁਖੋਂ ਕਹਿੰਦਾ ਹੀ ਸੀ ਹਰੇ ਕੌਡਾ ਰਾਕਸ਼,
ਉਪਜੋ ਪੂਰਬ ਗਿਆਨ।
ਖਾਲਸਾ ਜੀ ਆਖੋ ਵਾਹਿਗੁਰੂ, ਇਹ ਹੈ ਪ੍ਰਤਾਪ ਗੁਰੂ ਨਾਨਕ ਦੇਵ ਸਾਹਿਬ ਜੀ ਦਾ। ਦਰਸ਼ਨ ਕਰਦੇ ਸਾਰ ਹੀ ਪਿਛਲੇ ਜਨਮ ਦਾ ਇਹਨੂੰ ਗਿਆਨ ਹੋ ਗਿਆ।
ਦਰਸ਼ਨ ਕੇ ਪ੍ਰਤਾਪ ਤੇ,
ਸਤਿਗੁਰਾਂ ਦੇ ਦਰਸ਼ਨਾਂ ਦੇ ਪ੍ਰਤਾਪ ਬਲ ਕਰਕੇ,
ਭਾਈ ਸਰਾਪ ਕੀ ਹਾਨ,
ਇਹਨੂੰ ਪਿਛਲੇ ਜਨਮ ਵਿੱਚ ਗੁਰੂ ਦਾ ਸਰਾਪ ਦਿੱਤਾ ਹੋਇਆ ਸੀ, ਜਾ ਤੂੰ ਰਾਕਸ਼ ਜੂਨੀ ਪਾ। ਜਿਹੜੇ ਪਹਿਲੇ ਗੁਰੂਆਂ ਦੇ ਸਰਾਫੇ ਹੋਏ ਲੋਕ ਸੀ ਖਾਲਸਾ ਜੀ, ਗੁਰੂ ਨਾਨਕ ਦੇਵ ਜੀ ਉਹ ਵੀ ਬਖਸ਼ ਦਿੱਤੇ। ਜਿਹੜੇ ਨਹੀਂ ਸਰਾਫੇ ਹੋਏ ਪ੍ਰੇਮੀ ਸਿੱਖ ਨੇ, ਉਹਨਾਂ ਨੂੰ ਕਿਉਂ ਨਹੀਂ ਮਹਾਰਾਜ ਆਪਾਂ ਨੂੰ ਬਖਸ਼ਣਗੇ? ਗੁਰਸਿੱਖੋ ਇਹਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ, ਤੇ ਮੈਂ ਤਾਂ ਆਪਦੇ ਗੁਰੂ ਦਾ ਸਰਾਫਿਆ ਹੋਇਆ ਹਾਂ।
ਚਾਉ ਪਈ ਸੁਧ ਕੋ ਪਾਏ ਮੁਕਰ ਨਿਜ ਲਿਆਇਓ,
ਪਿਛਲੇ ਜਨਮ ਦੀ ਗਿਆਤ ਪ੍ਰਾਪਤ ਕਰਕੇ ਇਹਦੇ ਕੋਲ ਇੱਕ ਸੀਸਾ ਸੀ ਉਹ ਲਿਆਇਆ,
ਸਿਰ ਗੁਰ ਆਗੈ ਧਰ ਦਿਖਰਾਇਓ,
ਮਹਾਰਾਜ ਦੇ ਅੱਗੇ ਰੱਖ ਦਿੱਤਾ ਸੱਚੇ ਪਾਤਸ਼ਾਹ ਦੇ,
ਜਾ ਪ੍ਰਤੀਬਿੰਬ ਦੇਖ ਮੁਖ ਕੇਰਾ,
ਸਤਿਗੁਰੂ ਨਾਨਕ ਦੇਵ ਜੀ ਦੇ ਚਿਹਰੇ ਦਾ ਪ੍ਰਤੀਬਿੰਬ ਦੇਖਿਆ ਉਹਦੇ ਵਿੱਚ,
ਪਰਿਓ ਚਰਨ ਪਰ ਹੋਇ ਬਿਨ ਦੇਰਾ,
ਕੀ ਦੇਖਿਆ ਉਹ ਸੀਸੇ ਚ ਸਿਫਤ ਸੀ, ਉਹਦੇ ਗੁਰੂ ਦਾ ਦਿੱਤਾ ਹੋਇਆ ਸੀ ਕਿ ਸ਼ੀਸ਼ੇ ਵਿੱਚ ਜਿਤਨਿਆਂ ਦੇ ਤੂੰ ਚਿਹਰੇ ਦੇਖੇਗਾ ਜੀਵਾਂ ਦੇ, ਪਹਿਲੇ ਜਨਮ ਦੇ ਦਿਸਣਗੇ ਉਹਨਾਂ ਦੇ ਚਿਹਰੇ, ਉਸ ਜਨਮ ਦੇ ਨਹੀਂ ਦਿਸਣਗੇ। ਜਿਹੜਾ ਤੇਰੀ ਕਲਿਆਣ ਕਰਨ ਵਾਸਤੇ ਆਵੇਗਾ ਕੋਈ ਅਵਤਾਰ, ਉਹਦਾ ਉਹੀ ਚਿਹਰਾ ਦਿਸੇਗਾ ਜਿਹੜਾ ਉਹਦਾ ਤੂੰ ਦਰਸ਼ਨ ਕਰੇਗਾ। ਉਹਦੇ ਚਰਨੀ ਲੱਗੀ ਇਹ ਆਪਣੇ ਗੁਰੂ ਨੂੰ, ਇਸ ਨੇ ਸਤਸੰਗੀ ਪੁੱਛ ਲਿਆ ਸੀ ਮੇਰੀ ਕਲਿਆਣ ਕਿਵੇਂ ਹੋਵੇਗੀ, ਸਰਾਪ ਤਾਂ ਗੁਰੂ ਜੀ ਦੇ ਤਾ ਜਾ ਰਾਕਸ਼ ਜੁਨੀ ਪਾ, ਪਰ ਰਾਕਸ਼ ਜੁਨੀ ਦਾ ਸਰਾਪ ਕਿਵੇਂ ਪੂਰਾ ਹੋਵੇਗਾ। ਉਹ ਗੁਰੂ ਨੇ ਦੱਸ ਦਿੱਤਾ ਕਿ ਕਲਯੁਗ ਦਾ ਸਮਾਂ ਆ ਰਿਹਾ, ਨਿਰੰਕਾਰ ਆਪ ਗੁਰੂ ਨਾਨਕ ਰੂਪ ਧਾਰੇਗਾ, ਉਹ ਤੇਰੀ ਕਲਿਆਣ ਕਰਨਗੇ। ਪਛਾਣ ਕਿਵੇਂ ਹੋਵੇਗੀ? ਆ ਸ਼ੀਸ਼ਾ ਦੇ ਦਿੱਤਾ, ਇਹ ਸ਼ੀਸ਼ੇ ਚ ਉਹਨਾਂ ਦਾ ਚਿਹਰਾ ਇਨਮਿਨ ਉਹੀ ਦਿਸੇਗਾ ਜਿਹੜਾ ਸਾਹਮਣੇ ਤੂੰ ਦਰਸ਼ਨ ਕਰੇਗਾ। ਹੋਰ ਜਿਤਨੇ ਜੀਵ ਹੋਣਗੇ, ਮਾਰ ਮਾਰ ਕੇ ਤਾਂ ਖਾਣੇ ਆ ਰਾਕਸ਼ ਜੁਨੀ ਹੈ, ਦੇਖਦਾ ਰਹੀ ਕਿਤੇ ਉਹਨਾਂ ਨੂੰ ਨਾ ਭੱਖਣ ਕਰਨ ਦੀ ਕੋਸ਼ਿਸ਼ ਕਰ ਲਈ। ਇਹ ਸ਼ੀਸ਼ਾ ਦਿਖਾ ਕੇ ਸਤਸੰਗ ਜੀ ਫੇਰ ਮਾਰਦਾ ਸੀ ਵੀ ਕਿਤੇ ਮੇਰੀ ਕਲਿਆਣ ਕਰਨ ਵਾਲੇ ਨਾ ਮੇਰੇ ਕੋਲੋਂ ਮਾਰੇ ਜਾਣ। ਸੋ ਜਦੋਂ ਸ਼ੀਸ਼ਾ ਮਹਾਰਾਜ ਦੇ ਸਾਹਮਣੇ ਰੱਖਿਆ ਇਸਨੇ,
ਕਰ ਬੰਧਨ ਹੋਇਓ ਪੁਨ ਠਾਂਡਾ,
ਉਹੀ ਸਰੂਪ ਦਿਸਿਆ ਮਹਾਰਾਜ ਦਾ, ਜਦੇ ਹੀ ਹੱਥ ਜੋੜ ਕਰਕੇ ਖੜਾ ਹੋ ਗਿਆ ਮੱਥਾ ਟੇਕ ਕੇ ਮਹਾਰਾਜ ਨੂੰ,
ਮਨ ਅਨੁਰਾਗ ਅਦਕ ਜਿਹ ਬਾਡਾ,
ਜਿਹਦੇ ਮਨ ਦੇ ਵਿੱਚ ਪ੍ਰੇਮ ਵੱਧ ਗਿਆ ਹੈ,
ਬੰਦ ਹਾਸ ਦਵੈ ਕਰ ਗੁਰੂ ਅਗਾਰੀ,
ਹੱਥ ਦੋਨੋਂ ਜੋੜ ਕਰਕੇ ਗੁਰੂ ਸਾਹਿਬ ਦੇ ਅੱਗੇ ਬਕੌਡਾ ਰਾਕਸ਼,
ਗਦ ਗਦ ਗਿਰਾ ਹਰਖ ਔਰ ਭਾਰੀ,
ਹਿਰਦੇ ਚ ਬੜੀ ਖੁਸ਼ੀ ਹੈ ਕਿ ਮੇਰੇ ਸਰਾਪ ਦਾ ਅੰਤ ਆ ਚੁੱਕਿਆ ਹੈ। ਅਸਤ ਵਿਅਸਤ ਬਾਣੀ ਬੋਲਦਾ,
ਕਮਲ ਬਦਨ ਬੂਜਤ ਤੇ ਥਾਈ,
ਉਸ ਵੇਲੇ ਕਮਲ ਸਰੀਖੇ ਚਿਹਰੇ ਵਾਲੇ ਸਤਿਗੁਰੂ ਪੁੱਛਣ ਲੱਗੇ,
ਬਿਰਥਾ ਆਪਣੀ ਦੇਹੋ ਬਤਾਈ,
ਹੇ ਕੌਡੇ ਰਾਕਸ਼ ਤੂੰ ਆਪਣੀ ਸਾਰੀ ਪਹਿਲੀ ਸਾਖੀ ਦੱਸ, ਆਪਣੀ ਹਾਲਤ ਦੱਸ, ਤੇਰਾ ਹਾਲ ਕੀ ਹੈ?
ਪੂਰਬ ਦੇਹੋ ਰਜਾਏ ਗੁਣ ਮੰਦਰ,
ਹੇ ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ, ਮੈਂ ਆਪਣੀ ਸਾਰੀ ਜੀਵਨ ਕਥਾ ਸੁਣਾਵਾਂਗਾ, ਪਰ ਮੈਨੂੰ ਆਗਿਆ ਦੇਵੋ ਪਹਿਲਾਂ,
ਆਨੋ ਭੇਟ ਮਦਰ ਫਲ ਸੁੰਦਰ,
ਮੈਂ ਕਿਹੜਾ ਤੁਹਾਡੀ ਕੋਈ ਹੁਣ ਤੱਕ ਸੇਵਾ ਕੀਤੀ ਹੈ, ਇਉਂ ਨਹੀਂ ਪੁੱਛਿਆ ਪਿਆਸਿਓ ਪਾਣੀ ਲਿਆਵਾਂ, ਭੁੱਖ ਲੱਗੀ ਹੈ ਕੋਈ ਭੋਜਨ ਲਿਆਵਾਂ, ਪਹਿਲਾਂ ਮੈਨੂੰ ਆਗਿਆ ਦੇਵੋ, ਮੈਂ ਜੰਗਲ ਦੇ ਵਿੱਚੋਂ ਫਲ ਫੁੱਲ ਲੈ ਕੇ ਆਵਾਂ ਤੁਹਾਡੀ ਭੇਟਾ,
ਬਾਹਰੋਂ ਉਚਰੋਂ ਆਪਣੀ ਗਾਥਾ,
ਫਿਰ ਆਪਣੀ ਜੀਵਨ ਕਥਾ ਸੁਣਾਵਾਂਗਾ ਤੁਹਾਨੂੰ,
ਜਿਸ ਪ੍ਰਕਾਰ ਬੀਤੀ ਮੁਝ ਸਾਥਾ,
ਜਿਸ ਪ੍ਰਕਾਰ ਮੇਰੇ ਨਾਲ ਪਿੱਛੇ ਬਤੀਤ ਹੋਈ ਹੈ,
ਆਇਸ ਪਾਏ ਗਯੋ ਬਨ ਮਾਹੀ,
ਗੁਰੂ ਨਾਨਕ ਦੇਵ ਜੀ ਦੀ ਸਾਧ ਸੰਗਤ ਦੀ ਆਗਿਆ ਪਾ ਕਰਕੇ ਜੰਗਲ ਵਿੱਚ ਗਿਆ,
ਹੇਠਾ ਸੁਫਲੇ ਬਿਟਪ ਸੁਹਾਹੀ,
ਜਿੱਥੇ ਬੜੇ ਸੋਹਣੇ ਸੋਹਣੇ ਪੱਕੇ ਫਲਾਂ ਦੇ ਨਾਲ ਭਰੇ ਹੋਏ ਬਿਰਚ ਸਨ ਸੋਭਨੀਕ,
ਪੀਣ ਪੀਣ ਕਾ ਮਦਰੇ ਆਨੇ,
ਚੁਣ ਚੁਣ ਕੇ ਮਿੱਠੇ ਮਿੱਠੇ ਫਲ ਲਿਆਂਦੇ ਕੌਡੇ ਰਾਕਸ਼ ਨੇ,
ਜਿਨ੍ਹਾਂ ਦੇਖ ਮੁਨ ਮਨ ਲਲ ਚਾਨੇ,
ਜਿਨ੍ਹਾਂ ਫਲਾਂ ਨੂੰ ਦੇਖ ਕਰਕੇ ਜਿਹੜੇ ਮੁਨੀ ਜੰਗਲਾ ਤਪੱਸਿਆ ਕਰਦੇ ਉਹਨਾਂ ਦਾ ਮਨ ਵੀ ਚਾਹੁੰਦਾ ਫਲ ਚੱਕੀਏ,
ਸਰਬ ਧਰੇ ਜਬ ਗੁਰੂ ਅਗਾਰੀ,
ਲਿਆ ਕੇ ਫਲ ਸਤਿਗੁਰਾਂ ਦੇ ਅੱਗੇ ਰੱਖ ਦਿੱਤੇ ਇਸ ਰਾਕਸ਼ ਨੇ,
ਬਿਗਸ ਬਦਨ ਤੇ ਗਿਰਾ ਉਚਾਰੀ,
ਹੱਸ ਕੇ ਮੂੰਹੋਂ ਬਾਣੀ ਕਹੀ,
ਮਰਦਾਨਾ ਆਪਣਾ ਗੁਰਮਨ,
ਮਹਾਰਾਜ ਮੁਸਕਰਾਏ ਕਹਿੰਦੇ ਸਾਡੇ ਮੂਹਰੇ ਨਾ ਫਲ ਰੱਖ, ਤੇਰਾ ਗੁਰੂ ਆ ਬੈਠਾ ਜੀ ਨੇ ਜਿਹਨੂੰ ਤੜਕੇ ਖਾਣਾ ਚਾਹੁੰਦਾ ਸੀ, ਇਹ ਮਰਦਾਨੇ ਨੂੰ ਪੂਜਨੀਕ ਬਣਾ ਦਿੱਤਾ ਮਹਾਰਾਜ ਜੀ ਨੇ, ਇਸੇ ਕਰਕੇ ਬਲਿਹਾਰ ਜਾਈਏ, ਕੋਈ ਹੈ ਜਿਹੜਾ ਗੁਰੂ ਆਪਣੇ ਹੁੰਦਿਆਂ ਆਪਣੇ ਸੇਵਕ ਦੀ ਪੂਜਾ ਕਰਵਾਵੇ? ਇਹ ਗੁਰੂ ਘਰ ਵਿੱਚ ਸਤਸੰਗਤ ਜੀ ਮਹਿਮਾ ਹੈ। ਸਤਿਗੁਰੂ ਜੀ ਕਹਿੰਦੇ ਹੇ ਕੌਡੇ ਰਾਕਸ਼, ਆ ਮਰਦਾਨਾ ਹੀ ਤੇਰਾ ਗੁਰੂ ਹੈ, ਇਹਦਾ ਪੂਜਨ ਕਰ,
ਫਲ ਧਰ ਆਗੇ ਬੰਧਨ ਠਾਨੋ,
ਇਹਦੇ ਅੱਗੇ ਵੀ ਫਲ ਰੱਖਦੇ ਮੱਥਾ, ਇਹਨੂੰ ਟੇਕ ਸਾਨੂੰ ਕਾਹਨੂੰ ਟੇਕਦਾ,
ਪੂਜਾ ਕੀਜਾ ਹੋਏ ਉਧਾਰਾ,
ਇਹਦੀ ਪੂਜਾ ਕਰ ਤੇਰੀ ਕਲਿਆਣ ਹੋ ਜਾਵੇ ਜੀ, ਮਰਦਾਨੇ ਦੀ ਕਰ ਪੂਜਾ,
ਸੁਣ ਕੌਡੇ ਪੁਨ ਬਚਨ ਉਚਾਰਾ,
ਕੌਡੇ ਨੇ ਸੁਣ ਕੇ ਮਹਾਰਾਜ ਦੇ ਬਚਨ ਮੂੰਹੋਂ ਬੋਲਿਆ,
ਸੀਸ ਮੁਕਟ ਅਬ ਹੈ ਇਹ ਮੇਰਾ,
ਇਹ ਸਤਿਗੁਰੂ ਨਾਨਕ ਦੇਵ ਜੀ ਇਹ ਜਿਹੜਾ ਮਰਦਾਨਾ ਤੁਹਾਡਾ ਸੇਵਕ ਹੈ, ਇਹ ਮੇਰੇ ਸਿਰ ਦਾ ਤਾਜ ਹੈ, ਜੇ ਇਹ ਨਾ ਇੱਥੇ ਆਉਂਦਾ ਤਾਂ ਮੇਰੀ ਕਿਹਨੇ ਕਲਿਆਣ ਕਰਨੀ ਸੀ, ਤੁਸੀਂ ਕਿਵੇਂ ਦਰਸ਼ਨ ਦਿੰਦੇ?
ਜਾ ਕੇ ਮਿਲੇ ਆਨੰਦ ਕਨੇਰਾ,
ਇਹਦੇ ਮਿਲਣੇ ਨਾਲ ਮੈਨੂੰ ਆਨੰਦ ਪ੍ਰਾਪਤ ਹੋਇਆ ਤੁਹਾਡੇ ਦਰਸ਼ਨਾਂ ਦਾ।
ਹਰਖਤ ਹੋਇਆ ਬੋਲਿਓ ਮਰਦਾਨਾ,
ਮਰਦਾਨਾ ਖੁਸ਼ ਹੋ ਕੇ ਬੋਲਿਆ,
ਸਭ ਪ੍ਰਾਪਤ ਮੁਝ ਹੇ ਗਤ ਦਾਨਾ,
ਹੇ ਮੁਕਤੀ ਦਾਤੇ ਸਤਿਗੁਰੂ ਜੀ ਮੈਨੂੰ ਸਾਰੀ ਪ੍ਰਾਪਤ ਨੇ।
ਬਖਸ਼ੋ ਖਤਾ ਕੀਨ ਮੈਂ ਭਾਰੇ,
ਕਹਿੰਦਾ ਮਹਾਰਾਜ ਮੈਂ ਗੁਨਾਹ ਕਰ ਬੈਠਾ, ਤੁਹਾਡੀ ਆਗਿਆ ਦਾ ਪਾਲਣ ਨਹੀਂ ਕੀਤਾ, ਤਾਂ ਮੈਨੂੰ ਆ ਸਜ਼ਾ ਮਿਲੀ, ਮੈਂ ਬਚ ਰਿਹਾ। ਮੈਨੂੰ ਤੜਕੇ ਇਹਨੇ ਖਾ ਜਾਣਾ ਸੀ, ਮੈਨੂੰ ਪਹਿਲਾਂ ਬਖਸ਼ ਦਿਓ, ਮੈਂ ਤੁਹਾਡੇ ਕੋਲੋਂ ਘਰ ਦੇ ਮੋਹ ਦੀ ਘੇਰੇ ਵਿੱਚ ਆ ਕਰਕੇ ਬਿਨਾਂ ਤੁਹਾਡੀ ਆਗਿਆ ਤੋਂ ਬਾਹਰ ਹੋ ਕੇ ਆ ਗਿਆ।
ਮੇਟਣ ਕਰੀ ਰਜਾਏ ਤੁਮਾਰੀ,
ਤੁਹਾਡੀ ਆਗਿਆ ਜਿਹੜੀ ਮੇਟਣਾ ਕੀਤੀ ਹੈ, ਮੇਰੀ ਬੜੀ ਭਾਰੀ ਗਲਤੀ ਹੈ, ਮੈਨੂੰ ਮਾਫ ਕਰ ਦਿਓ। ਤੋ ਖਾਲਸਾ ਜੀ, ਜੋ ਗੁਰਦੀਆ ਸੁਮਨ ਕੇ ਕਾਮ, ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਸਾਹਿਬ ਦੀ ਰੀਤ ਨਹੀਂ ਕਰਨੀ, ਗੁਰੂ ਸਾਹਿਬ ਦੀ ਆਗਿਆ ਦਾ ਪਾਲਣ ਕਰਨਾ ਹੈ। ਚਾਹੇ ਆਪਾਂ ਨੂੰ ਪਰਖਣ ਵਾਸਤੇ ਪੁੱਠੀ ਸਿੱਖਿਆ ਦੇਣ, ਭਾਵੇਂ ਸਿੱਧੀ ਦੇਣ। ਗੁਰੂ ਅੰਗਦ ਦੇਵ ਜੀ ਦਾ ਪਰਨ ਸੀ ਭਗਵਾ ਅੱਖਰ ਚੇਤੇ ਰੱਖਦੇ, ਜੇ ਹੁਕਮ ਕਰਨਾ ਗੁਰੂ ਨਾਨਕ ਦੇਵ ਜੀ ਨੇ ਪੁਰਖਾ ਆਹ ਕੰਮ ਕਰ ਭਲਾ ਜੀ, ਜੇ ਕਹਿਣਾ ਆਹ ਕਿਉਂ ਕੀਤਾ ਭੁੱਲ ਗਿਆ ਜੀ, ਭਲਾ ਜੀ ਭੁੱਲ ਗਿਆ ਜੀ, ਆਹੀ ਅੱਖਰ ਚੇਤੇ ਰੱਖੇ। ਰਾਤਰੀ ਦਾ ਸਮਾਂ ਹੈ, ਬਾਬਾ ਬੁੱਢਾ ਜੀ ਹੋਰ ਸਿਆਣੇ ਸਿੱਖ ਕੋਲੇ ਬੈਠੇ ਹੈ, ਕਰਤਾਰਪੁਰ ਸਾਹਿਬ ਦਾ ਬਚਨ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ ਟਾਈਮ ਕੀ ਹੋਇਆ, ਰਾਤ ਕਿੰਨੀ ਕੁ ਲੰਘੀ ਹੈ, ਬਾਹਰ ਨਿਕਲ ਕੇ ਦੇਖ ਕੇ ਤਾਰਿਆਂ ਵੱਲ, ਕਹਿੰਦੇ ਜੀ ਅੱਧੀ ਰਾਤ ਲੰਘੀ ਹੈ, ਅੱਧੀ ਰਹਿੰਦੀ ਹੈ। ਕਹਿੰਦੇ ਦੇਖ ਚੰਗੀ ਤਰ੍ਹਾਂ, ਕਹਿੰਦਾ ਜੀ ਅਸੀਂ ਹਲ ਜੋੜ ਕੇ ਜਾਂਦੇ ਰਹਿੰਦੇ, ਜੱਟਾਂ ਨੂੰ ਸਭ ਪਤਾ ਹੁੰਦਾ ਤਾਰਾ ਕਿਹੜੇ ਵੇਲੇ ਚੜ੍ਹਦਾ, ਪੂਰੀ ਜੀ ਅੱਧੀ ਰਹਿੰਦੀ ਹੈ, ਅੱਧੀ ਨਹੀਂ। ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਪੁਰਖਾ ਤੂੰ ਦੇਖ ਕਿੰਨੀ ਕੁ ਰਹਿੰਦੀ ਹੈ। ਬਾਹਰ ਜਾ ਕੇ ਆ ਕੇ ਕਹਿੰਦੇ ਮਹਾਰਾਜ ਜਿੰਨੀ ਤੁਸੀਂ ਨਘਾਈ ਆ ਉਹ ਨਹੀਂ ਲੰਘਦੀ, ਜਿੰਨੀ ਤੁਸੀਂ ਰੱਖੀ ਆ ਉਹ ਨਹੀਂ ਰਹਿੰਦੀ ਹੈ, ਅੱਧੀ ਰਾਤ ਹੈ। ਆਪ ਜੀ ਚਾਦਰੇ ਰੱਖਦੇ ਸਰੀਰ ਦੇ ਉੱਤੇ, ਕਹਿੰਦੇ ਭਾਈ ਸਾਡੇ ਚਾਦਰੇ ਧੋਣ ਵਾਲੇ ਨੇ, ਧੋ ਕੇ ਲਿਆਓ, ਕੌਣ ਤੁਰਦਾ ਅੱਧੀ ਰਾਤੋਂ ਨਦੀ ਤੇ ਧੋਣ ਵਾਸਤੇ। ਸ੍ਰੀ ਚੰਦ ਨੂੰ ਕਿਹਾ, ਹੋਰ ਸਿੱਖਾਂ ਨੂੰ ਕਹਿ, ਕਹਿੰਦੇ ਮਹਾਰਾਜ ਧੋ ਤਾਂ ਲਿਆਵਾਂਗੇ, ਸੁੱਕਣੇ ਨਹੀਂ ਹਨ, ਦਿਨੇ ਧੋਵਾਂਗੇ। ਗੁਰੂ ਅੰਗਦ ਦੇਵ ਜੀ ਨੂੰ ਕਿਹਾ ਸਤ ਵਚਨ ਜੀ ਭਲਾ ਜੀ, ਜਦ ਹੀ ਚਾਦਰੇ ਲੈ ਗਏ ਜਾ ਕੇ ਧੋਤੇ, ਉੱਥੇ ਧੁੱਪ ਸੀ ਕੜਕਮੀ ਰਾਵੀ ਦੇ ਕਿਨਾਰੇ ਤੇ, ਧੁੱਪੇ ਸੁਕਾ ਕੇ ਰਾਤ ਨੂੰ ਲੈ ਆਏ, ਜਿਸ ਵੇਲੇ ਲਿਆਏ ਕਹਿੰਦੇ ਪੁਰਖਾ ਕਿਵੇਂ ਸੁਕਾਏ, ਕਹਿੰਦੇ ਮਹਾਰਾਜ ਬੜੀ ਸੋਹਣੀ ਧੁੱਪ ਸੀ, ਜਲਤੇ ਥਲ ਕਰ ਥਲਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਕਰਾਵੈ, ਐਸਾ ਪਰਮੇਸ਼ਰ ਸੱਚ ਨਹੀਂ ਸਮਰੱਥ ਹੈ, ਕੀ ਨਹੀਂ ਕਰ ਸਕਦਾ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਸੋ ਕੀ ਪਤਾ ਗੁਰੂ ਕਿਹੜੀ ਮੌਜ ਵਿੱਚ ਬੋਲਦਾ ਹੈ, ਆਪਣੀ ਬੁੱਧੀ ਦੀ ਸਿਆਣਪ ਤਿਆਗ ਦੇਣੀ ਚਾਹੀਦੀ ਹੈ। ਭਾਵੇਂ ਆਪਾਂ ਨੂੰ ਦੂਸਰੇ ਲੋਟ ਪ੍ਰਤੀਤ ਹੁੰਦਾ ਵੀ ਇਹ ਗਲਤ ਹੈ, ਪਰ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਖਾਲਸਾ ਜੀ ਤਾਂ ਸਫਲਾ ਹੋਵਾਂਗੇ। ਉੱਥੇ ਜੇ ਆਪਣੇ ਮਨ ਦੀ ਚਤਰਾਈ ਹੈ ਤਾਂ ਗੁਰੂ ਦੀ ਸੇਵਾ ਵਿੱਚ ਆਪਾਂ ਸਫਲ ਨਹੀਂ ਹੋ ਸਕਾਂਗੇ। ਸੋ ਅੱਜ ਮਰਦਾਨਾ ਸਤਸੰਗ ਜੀ ਕਹਿ ਰਿਹਾ ਮਹਾਰਾਜ ਆਗਿਆ ਸਮ ਨਹੀਂ ਸਾਹਿਬ, ਸੇਵਾ ਸੇਵਾ ਕਰੋ ਭਾਵੇਂ, ਪਰ ਲੇਕਿਨ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਹੈ। ਜਿਹਨੇ ਆਗਿਆ ਮੰਨੀ ਹੈ ਉਹਦੇ ਤੇ ਪ੍ਰਸੰਨ ਹੈ ਗੁਰੂ ਵੀ ਮਾਂ ਬਾਪ ਵੀ, ਜਿਹਨੇ ਆਗਿਆ ਦਾ ਪਾਲਣ ਨਹੀਂ ਕੀਤਾ ਉਹ ਪ੍ਰਸੰਨਤਾ ਨਹੀਂ ਲੈ ਸਕਦਾ ਹੈ। ਭਾਵੇਂ ਬੱਚਾ ਲੱਖ ਕੰਮ ਕਰੇ, ਸਾਰਾ ਦਿਨ ਕਮਾਈ ਕਰੇ, ਮਾਂ ਬਾਪ ਨੂੰ ਸੁਣਾਵੇ ਕਾਲੀਆਂ ਕਾਲੀਆਂ ਗਾਲਾਂ, ਉਹ ਖੁਸ਼ ਨਹੀਂ ਰਹਿੰਦੇ। ਇੱਕ ਬੱਚਾ ਭਾਵੇਂ ਡੱਕਾ ਨਾ ਤੋੜੇ, ਮਾਂ ਨੂੰ ਪੁੱਛੋ ਕਹਿੰਦੇ ਭਾਵੇਂ ਡੱਕਾ ਨਹੀਂ ਤੋੜਦਾ, ਪਰ ਸਾਡਾ ਤਾਂ ਇੰਨਾ ਸਤਿਕਾਰ ਕਰਦਾ ਅਸੀਂ ਇਹਦਾ ਦੇਣ ਨਹੀਂ ਦੇ ਸਕਦੇ। ਭਾਵ ਕੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਤੱਕੀ ਕਦੇ ਨਾ ਮਾਜ ਬੋਲਿਆ ਕੌੜਾ, ਆਗਿਆ ਦਾ ਪਾਲਣ ਕਰਨਾ ਹੀ ਸਤਿ ਸੇਵਾ ਹੈ। ਹੁਣ ਮਰਦਾਨਾ ਕਹਿ ਰਿਹਾ ਮਹਾਰਾਜ ਮੈਂ ਤੁਹਾਡੀ ਆਗਿਆ ਦਾ ਆਵਾਹਨ ਕੀਤਾ ਹੈ, ਆਗਿਆ ਮੋੜੀ ਹੈ।
ਨਿਜ ਪ੍ਰਸੰਨਤਾ ਮੋਹ ਪਰ ਕੀਜੈ,
ਮਹਾਰਾਜ ਮੇਰੇ ਤੇ ਖੁਸ਼ ਹੋਵੋ, ਪ੍ਰਸੰਨਤਾ ਧਾਰੋ,
ਸਦਾ ਸੰਗ ਅਬ ਮੁਜੈ ਰਖੀਜੈ,
ਮੇਰਾ ਕਦੇ ਵੀ ਮਨ ਉਲਟ ਨਾ ਹੋਵੇ ਤੁਹਾਡੀ ਆਗਿਆ ਤੋਂ। ਅੱਗੇ ਬਖਸ਼ਿਸ਼ ਕਰ ਦਿਓ, ਆਸ਼ੀਰਵਾਦ ਦੇ ਦਿਓ ਤੇ ਪਹਿਲੀ ਅਵਗਿਆ ਮਾਫ ਕਰ ਦਿਓ।
ਸ੍ਰੀ ਮੁਖ ਕਹਿ ਸਦਾ ਸੁਪ੍ਰਸੰਨਾ,
ਮਹਾਰਾਜ ਕਹਿੰਦੇ ਮਰਦਾਨਿਆ ਤੇਰੇ ਤੇ ਅਸੀਂ ਸਦਾ ਹੀ ਖੁਸ਼ ਹਾਂ,
ਤੂੰ ਸੰਗ ਰਹੋ ਸਦਾ ਸੁਖ ਮੰਨਾ,
ਸੁਖ ਮੰਨ ਕੇ ਮਨ ਦੇ ਸਾਡੇ ਨਾਲ ਰਹਿ,
ਸੁਦਾ ਲੱਗੀ ਹੋਇ ਹੈ ਤੁਝ ਤਾਈ,
ਤੈਨੂੰ ਭੁੱਖ ਲੱਗੀ ਹੋਣੀ ਹੈ,
ਖਾਹੋ ਮਦਰ ਫਲ ਕੋ ਤ੍ਰਿਪਤਾਈ,
ਕੀ ਸੋਹਣੇ ਫਲ ਲਿਆਇਆ ਕੌਡਾ, ਛਕ ਲੈ ਤੂੰ ਮਿੱਠੇ ਫਲ ਹਨ,
ਮੈਂ ਆ ਇਸ ਲਈ ਕਰਤੇ ਕਾਲਾ।
ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ, ਉਸ ਵੇਲੇ ਮੈਂ ਗੁਰੂ ਨਾਨਕ ਦੇਵ ਜੀ ਦੀ ਆਗਿਆ ਲੈ ਕੇ
ਜੇ ਫਲ ਸੁੰਦਰ ਮਦਰ ਵਿਸਾਲਾ,
ਜਿਹੜੇ ਬੜੇ ਸੋਹਣੇ ਮਿੱਠੇ ਤਾਜੇ ਫਲ ਸਨ,
ਧਰੇ ਗੁਰੂ ਆਗਿਆ ਰਸ ਪੂਰੇ,
ਐਨ ਰਸ ਨਾਲ ਭਰੇ ਹੋਏ ਗੁਰੂ ਸਾਹਿਬ ਦੇ ਅੱਗੇ ਰੱਖੇ ਅਸੀਂ ਮਕੌਡੇ ਰਾਕਸ਼ ਨੇ,
ਹੁਣ ਮਰਦਾਨੇ ਕੋ ਦੀ ਰੂਰੇ,
ਮੈਂ ਬੁੱਕ ਭਰ ਕੇ ਫਲਾਂ ਦਾ ਮਰਦਾਨੇ ਨੂੰ ਦੇ ਤੇ ਲੈ, ਮਰਦਾਨਿਆ ਛਕਦਾ
ਨਿਜ ਆਹਾਰ ਮੈਂ ਲੀਨ ਬਹੋਰੀ,
ਹੇ ਗੁਰੂ ਅੰਗਦ ਦੇਵ ਜੀ ਮੈਂ ਆਪ ਦੇ ਛਕਣ ਵਾਸਤੇ ਵੀ ਲੈ ਲਿਆ ਆਹਾਰ ਫਲਾਂ ਦਾ। ਭਾਈ ਬਾਲਾ ਜੀ ਕਹਿੰਦੇ
ਅਜੇ ਮਦਰ ਜਿਨ ਸਾਧ ਨਾ ਥੋਰੀ,
ਜਿਨ੍ਹਾਂ ਦਾ ਸਵਾਦ ਥੋੜਾ ਨਹੀਂ ਸੀ, ਬਹੁਤ ਮਿਠਾਸ ਵਾਲੇ ਸਨ ਛਕ ਲਏ,
ਫਲ ਜੇ ਹੁਤੇ ਆਗੇ ਸੁਖਦਾਈ,
ਜਿਹੜੇ ਸਤਿਗੁਰੂ ਸੁਖਦਾਤਿਆਂ ਦੇ ਅੱਗੇ ਹੋਰ ਬਾਕੀ ਫਲ ਪਏ ਸੀ,
ਸੋ ਉਚਾਏ ਦੀਆ ਰਾਖਸ਼ ਥਾਈ,
ਸਤਿਗੁਰੂ ਨਾਨਕ ਦੇਵ ਜੀ ਨੇ ਚੱਕ ਕੇ ਕਹਿੰਦੇ ਲੈ ਕੌਡੇ ਤੂੰ ਵੀ ਛਕ ਲੈ, ਰਾਕਸ਼ ਨੂੰ ਦੇ ਦਿੱਤੇ।
ਜਬ ਕੋਡੇ ਕੀਆ ਮੁਖ ਮੈਂ ਪਾਵਨ,
ਜਦੋਂ ਸਤਿਗੁਰਾਂ ਦੇ ਹਸਤ ਕਬਰ ਛੋਏ ਹੋਏ ਫਲਾਂ ਨੂੰ ਉਹ ਫਲ ਛਕੇ ਕੋਡੇ ਰਾਕਸ਼ ਨੇ,
ਤਤਸ਼ਨ ਕਰੀ ਦੇਹ ਪਲਟਾਵਨ,
ਖਾਲਸਾ ਜੀ ਆਖੋ ਵਾਹਿਗੁਰੂ। ਇਸੇ ਕਰਕੇ ਜਿਹੜਾ ਗੁਰੂ ਕਾ ਪ੍ਰਸ਼ਾਦ ਹੈ ਇਹ ਬਹੁਤ ਹੀ ਭਾਵਨਾ ਨਾਲ ਲੈਣਾ ਚਾਹੀਦਾ ਹੈ, ਔਰ ਇਹਦੇ ਵਾਸਤੇ ਤਿਆਰ ਕਰਨ ਵਾਸਤੇ ਵੀ ਤਿਆਰ ਬਰ ਤਿਆਰ ਸਿੰਘ ਸਜੇ ਸੁੱਚਮ ਰੱਖਣੀ ਚਾਹੀਦੀ ਹੈ। ਨਿੱਤ ਰਸੋਈ ਤੇਰੀ ਹੈ ਕਿ ਉਮੈਦਾ ਖਾਣ, ਹੇ ਅਕਾਲ ਪੁਰਖ ਅੰਤਰਜਾਮੀ ਇਹ ਤੇਰੀ ਨਿੱਤ ਦੀ ਰਸੋਈ ਹੈ ਕਿ ਉਹ ਮੈਦਾ ਖੰਡ ਇੱਕੋ ਜੇ ਹੋਣ, ਜਿਸ ਵੇਲੇ ਤਿਆਰ ਕਰਨੀ ਹੈ ਦੇਖ ਸਰਵ ਲੋਹ ਦੇ ਬਰਤਨ ਹੋਣ ਸਾਰੇ, ਸੁਧਾਈ ਕੀਤੀ ਹੋਵੇ, ਵਾਹਿਗੁਰੂ ਦਾ ਸਿਮਰਨ ਕਰਦਾ ਹੋਇਆ ਸਿੰਘ ਤਿਆਰ ਕਰੇ। ਜੇ ਕੋਈ ਘਰ ਵਿੱਚ ਵਿਸ਼ੇਸ਼ ਕੋਈ ਪ੍ਰੋਗਰਾਮ ਹੋਵੇ ਨਾ, ਕੋਈ ਮਹਿਮਾਨ ਆਉਣੇ ਹੋਣ, ਇੱਕ ਮਾਈ ਨੀ ਤਿਆਰ ਕਰਦੀ ਭੋਜਨ, ਫਿਰ ਕਈ ਇਕੱਠੀਆਂ ਹੋ ਜਾਂਦੀਆਂ, ਲੈ ਭੈਣੇ ਨੂਣ ਦਾ ਖਿਆਲ ਰੱਖੀ, ਮਿਰਚ ਦਾ ਖਿਆਲ ਰੱਖੀ, ਐਨ ਸਾਵਧਾਨ ਹੋ ਕੇ ਕਰਦੀਆਂ। ਔਰ ਜੋ ਗੁਰੂ ਦਾ ਪ੍ਰਸ਼ਾਦ ਤਿਆਰ ਕਰਨਾ ਕਿੰਨੀ ਕੁ ਸਤਸੰਗੀ ਸਾਵਧਾਨੀ ਚਾਹੀਦੀ ਹੈ, ਘੱਟ ਤੇ ਘੱਟ ਦੋ ਸਿੰਘ ਜ਼ਰੂਰ ਚਾਹੀਦੇ, ਸਿਮਰ ਭਜਨ ਕਰਨ, ਵੱਧ ਘੱਟ ਨਾ ਬੋਲਣ, ਜਪਜੀ ਸਾਹਿਬ ਪੜਿਆ ਜਾਵੇ, ਹਜੂਰੀ ਚ ਲਿਆ ਕੇ ਸਤਸੰਗ ਜੀ ਅਨੰਦ ਸਾਹਿਬ ਪੜ੍ਹਨਾ, ਜੋ ਇਹ ਮਰਜ਼ਾਦਾ ਹੈ ਸਾਰੇ ਤੁਸੀਂ ਜਾਣਦੇ ਹੀ ਹੋਵੋਗੇ। ਸੋ ਖਾਲਸਾ ਜੀ, ਉਹ ਜਿਹੜਾ ਪ੍ਰਸ਼ਾਦ ਹੈ ਉਹ ਕਿਣਕਾ ਆਪਣੇ ਹਿਰਦੇ ਚ ਵਸ ਜਾਵੇ। ਆਮ ਲੋਕਾਂ ਤੋਂ ਸੁਣੀਦਾ ਕਹਿੰਦੇ ਵੀ ਕੜਾਹ ਤਾਂ ਘਰ ਵੀ ਬਣਾਈਦਾ ਪਰ ਇਹੋ ਜਿਹਾ ਸਵਾਦ ਨਹੀਂ ਜਿਹੋ ਜਿਹਾ ਗੁਰੂ ਘਰ ਸਵਾਦ ਲੱਗਦਾ। ਕਿਉਂ ਲੱਗਦਾ ਹੈ? ਉਹ ਕਿਸੇ ਵਿਧੀ ਦੇ ਨਾਲ ਸਤਸੰਗ ਜੀ ਤਿਆਰ ਕੀਤਾ ਜਾਂਦਾ। ਸੋ ਅੱਜ ਗੁਰਸਿੱਖੋ, ਉਹ ਮਹਾਰਾਜ ਦੇ ਹਸਤ ਕਮਲ ਛੋਹੇ ਹੋਏ ਉਹ ਫਲਾਂ ਦਾ ਪ੍ਰਸ਼ਾਦ ਜਿਸ ਵੇਲੇ ਛਕਿਆ, ਇਸ ਨੂੰ ਪਿਛਲੇ ਜਨਮ ਦਾ ਇਹਦੀ ਦੇਹੀ ਪਲਟ ਗਈ, ਉਹ ਜੀ ਰਾਕਸ਼ ਦੇਹੀ ਸੀ ਉਹ ਖਤਮ ਹੋ ਗਈ।
ਸੁਰ ਸਰੂਪ ਹੈ ਉਸਤਤ ਠਾਨੇ,
ਦਿਵ ਰੂਪ ਧਾਰ ਲਿਆ ਇਸਨੇ ਸਤਸੰਗ ਜੀ, ਭਾਵ ਸਰੀਰ ਤਿਆਗ ਦਿੱਤਾ, ਦੇਵਤਿਆਂ ਵਾਲੀ ਦੇਹ ਨੂੰ ਪ੍ਰਾਪਤ ਹੋਈ।
ਨਮੋ ਨਮੋ ਕਰਤਾ ਚਹੁਖਾਨੇ,
ਉਸ ਵੇਲੇ ਲੱਗਾ ਨਮਸਕਾਰਾਂ ਕਰਨ, ਹੇ ਚੌਹਾਂ ਦ੍ਰਿਸ਼ਟੀਆਂ ਵਿੱਚ ਵਿਆਪਕ, ਚੌਹਾਂ ਦੇਸ਼ਾਂ ਚ ਵਿਆਪਕ ਵਾਹਿਗੁਰੂ ਗੁਰੂ ਨਾਨਕ ਦੇਵ ਜੀ, ਤੁਸੀਂ ਗੁਣਾਂ ਦੀ ਖਾਨ ਹੋ, ਨਮਸਕਾਰਾਂ ਲੱਗਾ ਕਰਨ।
ਨਿਰਗੁਣ ਸਰਗੁਣ ਤੋਰ ਸਰੂਪਾ,
ਹੇ ਮਹਾਰਾਜ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰਜਨ ਸਗਲੀ ਮੋਹੀ, ਆ ਮਹਾਰਾਜ ਨਿਰਗੁਣ ਸਰੂਪ ਵੀ ਤੁਸੀਂ ਹੋ, ਨਿਰਾਕਾਰ ਸਾਕਾਰ ਰੂਪ ਵੀ ਤੁਸੀਂ ਹੋ,
ਮਨ ਬਾਨੀ ਤੇ ਪਰੈ ਅਨੁਪਾ,
ਆ ਦੇਖ ਲੋ ਉਪਮਾ ਤੋਂ ਰਹਿਤ ਤੁਹਾਡਾ ਸਰੂਪ ਕਿਹਾ ਜਿਹਾ ਮਨ ਬਾਣੀ ਤੋਂ ਪਰੇ ਹੈ, ਜਾਪ ਦੇ ਅਧੀਨ ਤੁਸੀਂ ਨਹੀਂ। ਜਾਪ ਬਾਣ ਰਸਨਾ ਨਾ ਕਰਿਆ ਜਾਂਦਾ, ਬਾਣੀ ਬੋਲੀ ਜਾਂਦੀ ਹੈ, ਨਾਲ ਹੀ ਮਨ ਦੀ ਪਹੁੰਚ ਤੋਂ ਵੀ ਪਰੇ ਹੋ। ਅਗਮ ਅਗੋਚਰ ਕਿਉਂ ਕਹੀਦਾ ਹੈ? ਇੰਦਰੀਆਂ ਤੋਂ ਪਰੇ ਹੈ ਬ੍ਰਹਮ, ਔਰ ਮਨ ਦੀ ਪਹੁੰਚ ਤੋਂ ਪਰੇ ਹੈ। ਆਪਣੇ ਕੋਲੇ ਕੀ ਹੈ? ਮਨ ਤੇ ਬੁੱਧੀ ਹੋਈ ਹੈ ਸਭ ਤੋਂ ਉੱਚਾ ਆਲਾ, ਇਹਦੀ ਪਕੜ ਚ ਵਾਹਿਗੁਰੂ ਨਹੀਂ ਹੈ। ਅਸੀਂ ਸਤਸੰਗ ਜੀ ਹਰੇਕ ਨੂੰ ਪਕੜਨਾ ਚਾਹੁੰਦੇ ਹਾਂ, ਜਿੱਥੇ ਗੁਰਮੁਖ ਦੀ ਅਵਸਥਾ ਹੈ ਉੱਥੇ ਦੁਆਇਤ ਨਹੀਂ ਰਹਿੰਦੀ। ਨਦੀ ਸਮੁੰਦਰ ਦੀ ਡੂੰਘਾਈ ਨਹੀਂ ਦੱਸ ਸਕਦੀ। ਛੋਟੇ ਛੋਟੇ ਸ਼ਾਸਤਰਾਂ ਚ ਲਿਖਿਆ, ਚਲੀ ਪੂਤਲੀ ਲੋਨ ਕੀ ਥਾ ਸਿੰਧ ਕੀ ਲੈਣ, ਅਨਾਥ ਆਪ ਆਪੇ ਭਈ ਪਲਟ ਕਹੇ ਕੋ ਬੈਨ। ਕਿਸੇ ਨੇ ਨੂਣ ਦੀ ਡੜੀ ਨੂੰ ਕਿਹਾ, ਭੈਣ ਆ ਸਮੁੰਦਰ ਬੜਾ ਡੂੰਘਾ, ਤੇਰੇ ਵਰਗਾ ਹੀ ਖਾਰਾ ਹੈ, ਇਹਦੀ ਡੂੰਘਾਈ ਤਾਂ ਮਿਣ ਕੇ ਆ। ਕਹਿੰਦੀ ਮੈਨੂੰ ਛੱਡੋ ਤਾਂ ਸੀ ਵਿੱਚ। ਜਾਂਦੀ ਜਾਂਦੀ ਲਹਿਰਾਂ ਨਾਲ ਘਸ ਘਸ ਕੇ ਥੱਲੇ ਨੂੰ ਆਪਾ ਭਾਵ ਗੁਆ ਬੈਠੀ, ਵਿੱਚ ਹੀ ਲੀਨ ਹੋ ਗਈ। ਮੁੜ ਕੇ ਆ ਕੇ ਕਿਹਨੇ ਦੱਸਣਾ ਸੀ ਸਮੁੰਦਰ ਇੰਨਾ ਡੂੰਘਾ? ਇਸੇ ਕਰਕੇ ਗੁਰਸਿੱਖੋ, ਜਿਹੜਾ ਕੋਈ ਸਿਮਰਨ ਭਜਨ ਕਰਦਾ ਹੈ, ਵਾਹਿਗੁਰੂ ਦੀ ਸਤਸੰਗੀ ਭਗਤੀ, ਉਹਦਾ ਫਲ ਕੀ ਹੈ? ਜਿਨ ਹਰ ਜਪਿਆ ਛੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ, ਕਿਹਨੇ ਆ ਕੇ ਦੱਸਣਾ ਕਿ ਰੱਬ ਐਡਾ ਕੁ ਵੱਡਾ ਹੈ? ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਗੁਰ ਤੇ ਕਿਆ ਕਹੀਐ। ਸੋ ਭਾਈ ਇਹ ਸਤਸੰਗ ਜੀ ਦਿਵ ਦ੍ਰਿਸ਼ਟੀ ਇਸ ਨੂੰ ਹੋ ਗਈ ਕੌਡੇ ਰਾਕਸ਼ ਨੂੰ। ਇਹ ਕਹਿ ਰਿਹਾ ਮਹਾਰਾਜ, ਤੁਸੀਂ ਮਨ ਬਾਣੀ ਤੋਂ ਪਰੇ ਹੋ, ਪਰਾ ਰੂਪ ਹੋ ਤੁਹਾਡਾ ਸਰੂਪ
ਪਾਰ ਬ੍ਰਹਮ ਪਰਮੇਸ਼ਰ ਸਵਾਮੀ।
ਇਹ ਸਵਾਮੀ ਗੁਰੂ ਨਾਨਕ ਦੇਵ ਜੀ, ਤੁਸੀਂ ਪਾਪਾ ਪੁੰਨਾ ਤੋਂ ਪਰੇ ਬ੍ਰਹਮ ਵਿਆਪਕ ਹੋ, ਪਰਮੇਸ਼ਰ ਭੂਤੀ ਵਾਲੇ ਵੀ ਹੋ, ਸਾਕਾਰ ਰੂਪ।
ਮੋਰ ਨਮਾਮ ਨਮਾਮ ਨਮਾਮੀ,
ਮੇਰੀ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ।
ਭਗਤ ਬਚਲ ਦੀਨ ਦੁੱਖ ਭੰਜਨ,
ਆਪ ਭਗਤਾਂ ਦੇ ਬਖਸ਼ਲ ਪਿਆਰੇ ਹੋ, ਗਰੀਬਾਂ ਦੇ ਦੁੱਖਾਂ ਨੂੰ ਭੰਨ ਦਿੰਦੇ ਹੋ।
ਜੈ 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 ਮੁਨ ਜਨ ਮਨ ਰੰਜਨ,
ਮੁਨੀਆਂ ਦੇ ਜਨਾ ਭਗਤਾਂ ਦੇ ਮਨ ਨੂੰ ਪ੍ਰਸੰਨ ਕਰਨ ਵਾਲੇ ਗੁਰੂ ਨਾਨਕ ਦੇਵ ਜੀ, ਤੁਹਾਡੀ ਜੈ ਜੈਕਾਰ ਹੋਵੇ, ਜੈ ਜੈਕਾਰ ਹੋਵੇ।
ਸੰਤ ਵਿਰੋਧਨ ਕੋਨਤ ਪਾਲ ਕਾਲਕ,
ਜਿੰਨੇ ਸਾਧੂ ਸੰਤਾਂ ਦੇ ਗੁਰਮੁਖਾਂ ਦੇ ਵਿਰੋਧੀ ਹਨ, ਰਾਕਸ਼ਾਦ ਤਮੋ ਗੁਣੀ ਲੋਕ, ਉਹਨਾਂ ਨੂੰ ਨਾਸ ਕਰਨ ਵਾਲੇ ਹੋ।
ਧਰਮ ਸੇਤ ਜਗ ਮਹਿ ਪ੍ਰਤਪਾਲਕ,
ਸੰਸਾਰ ਨੂੰ ਪਾਲਣ ਵਾਲੇ ਹੋ, ਧਰਮ ਦਾ ਪੁਲ ਬੰਨ ਦਿੱਤਾ ਹੈ। ਸਿਮਰ ਭਜਨ ਦਾ ਪੁਲ ਵਾਹਿਗੁਰੂ ਨਾਮ ਜਹਾਜ਼ ਹੈ, ਇਹ ਜਹਾਜ਼ ਵੀ ਤਿਆਰ ਕਰ ਦਿੱਤਾ, ਧਰਮ ਦੇ ਨਿਯਮਾਂ ਦਾ ਪੁਲ ਬੰਨ ਦਿੱਤਾ ਮੁਕਤ ਹੋਣ ਵਾਸਤੇ।
ਪੁਨ ਬੰਧਨ ਤਵ ਪਦ ਭਗਵੰਤਾ,
ਹੇ ਭਗਵੰਤ ਗੁਰੂ ਨਾਨਕ ਦੇਵ ਜੀ, ਵਾਰ ਵਾਰ ਤੁਹਾਡੇ ਚਰਨਾਂ ਤੇ ਮੇਰੀ ਨਮਸਕਾਰ ਹੈ। ਕੌਡਾ ਰਾਕਸ਼ ਦੇ ਪਲਟ ਕੇ ਬੋਲ ਰਿਹਾ,
ਸੁਣੋ ਭਯੋ ਜਿਵ ਮਮ ਵਿਰਤੰਤਾ,
ਤੁਸੀਂ ਮਹਾਰਾਜ ਮੇਰੇ ਕੋਲੋਂ ਪੁੱਛਿਆ ਵੀ ਤੈਨੂੰ ਰਾਕਸ਼ ਜੂਨੀ ਕਿਵੇਂ ਮਿਲ ਗਈ? ਤੁਹਾਡੇ ਦਰਸ਼ਨ ਕਰਕੇ ਮੈਨੂੰ ਪਿਛਲੇ ਜਨਮ ਦਾ ਗਿਆਨ ਹੋਇਆ ਹੈ, ਮੇਰੀ ਬਿਰਥਾ ਸੁਣ ਲਓ।
ਤੁਮ ਅੰਤਰ ਜਾਮੀ ਸਭ ਜਾਣੋ,
ਇਹ ਵੀ ਮੈਨੂੰ ਨਿਸ਼ਚਾ ਹੈ ਕਿ ਮੇਰੀ ਜੀਵਨ ਕਥਾ ਤੁਸੀਂ ਅੰਤਰ ਜਾਮੀ ਹੋ, ਸਭ ਜਾਣਦੇ ਹੋ।
ਤਦਪ ਨਿਰਦੇਸ਼ ਮਨ ਬਖਾਨੋ,
ਪਰ ਮੈਂ ਤੁਹਾਡੀ ਆਗਿਆ ਦਾ ਜੋ ਪਾਲਣ ਕਰਨਾ ਹੈ ਤੁਸੀਂ ਮੈਨੂੰ ਪੁੱਛਿਆ ਹੈ, ਇਹ ਵੀ ਮੈਨੂੰ ਭਰੋਸਾ ਹੈ, ਪਤਾ ਹੈ ਤੁਹਾਨੂੰ। ਪੁੱਛ ਕਿਉਂ ਰਹੇ ਹੋ? ਮੈਨੂੰ ਇਹ ਕਿੰਤੂ ਨੀ ਮੈਨੂੰ ਕਰਨਾ ਆਉਂਦਾ, ਮੈਂ ਤੁਹਾਡੀ ਆਗਿਆ ਦਾ ਪਾਲਣ ਕਰਕੇ ਦੱਸਦਾ ਹਾਂ।
ਪੂਰਬ ਜਨਮ ਹੋ ਤੋ ਦਿਜ ਮੇਰਾ,
ਪਹਿਲਾ ਜਨਮ ਮਾਰਾ ਬ੍ਰਾਹਮਣ ਸੀ ਮੈਂ,
ਪਾਠ ਵਿਦਿਆ ਮਨ ਮਾਨ ਕੰਧੇਰਾ,
ਕਾਸ਼ੀ ਆਦਿਕ ਤੀਰਥਾਂ ਦੇ ਬੜੀ ਵਿਦਿਆ ਪੜ੍ਹੀ ਮੈਂ, ਸਾਰੀ ਵਿਦਿਆ ਪੜ੍ਹ ਕੇ ਮੇਰੇ ਮਨ ਵਿੱਚ ਹੰਕਾਰ ਆ ਗਿਆ ਹੈ, ਉਹ ਜਿਹੜਾ ਹੰਕਾਰ ਸੀ ਉਹਨੇ ਮੈਨੂੰ ਸਿੱਟ ਦਿੱਤਾ।
ਏਕ ਦਿਵਸ ਮਮ ਗੁਰ ਤਤ ਬੇਤਾ,
ਇੱਕ ਦਿਨ ਮੇਰਾ ਜਿਹੜਾ ਗੁਰੂ ਸੀ ਨਾ ਧਾਰਿਆ, ਉਹ ਤਤ ਬੇਤਾ ਬ੍ਰਹਮ ਗਿਆਨੀ ਸੀ, ਉਹ ਮੈਨੂੰ ਮਿਲਣ ਆਇਆ।
ਆਵਾ ਸਹਿਜ ਸੁਭਾਵ ਨਕੇਤਾ,
ਕਿਤੇ ਸਿੱਧੀ ਮੇਰੇ ਘਰ ਵਿੱਚ ਆਇਆ।
ਨਾ ਉੱਠ ਕਰ ਸਨਮਾਨਤ ਕੀਨਾ,
ਮੈਂ ਉੱਠ ਕੇ ਉਹਦਾ ਸਤਿਕਾਰ ਹੀ ਨਹੀਂ ਕੀਤਾ ਵੀ ਚੱਲ ਇਹ ਕੀ ਹੈ।
ਅਹਿਮਤ ਧਰ ਆਸਨ ਆ ਸੀਨਾ,
ਜਿਵੇਂ ਫਨੀਅਰ ਸੱਪ ਆਕੜਦਾ ਨਾ ਤਾਹਾਂ ਨੂੰ ਫਨੀਅਰ ਝੁਕਦਾ ਨਹੀਂ, ਮੈਂ ਹੰਕਾਰ ਵਾਲੀ ਮੱਤੀ ਧਾਰ ਕੇ ਆਸਣ ਤੇ ਹੀ ਬੈਠਾ ਰਿਹਾ। ਗੁਰੂ ਦਾ ਸਤਿਕਾਰ ਨਾ ਕੀਤਾ।
ਦੇਖ ਅਵਗਿਆ ਗੁਰ ਰਿਸ ਕਰਕੇ,
ਗੁਰੂ ਨੇ ਆਪਣੀ ਨਰਾਦਰੀ ਸਮਝ ਕੇ ਗੁੱਸਾ ਕੀਤਾ।
ਮੁਝ ਇਉਂ ਦੀਨੋ ਸਰਾਪ ਉਚਰ ਕੇ,
ਮੇਰੇ ਗੁਰੂ ਨੇ ਮੈਨੂੰ ਇਸ ਤਰ੍ਹਾਂ ਸਰਾਪ ਦੇ ਦਿੱਤਾ ਉਚਾਰਿਆ ਮੁਖੋਂ।
ਅਸਵ ਪ੍ਰੀਤ ਜੋ ਤੈ ਮਨ ਠਾਨੀ,
ਹੇ ਬ੍ਰਾਹਮਣ ਮੈਂ ਤੇਰਾ ਗੁਰੂ ਹੈ, ਤੂੰ ਮੇਰੇ ਕੋਲੋਂ ਵਿਦਿਆ ਅਧਿਐਨ ਕੀਤੀ ਹੈ, ਸਿੱਖਿਆ ਦਿੱਤੀ ਹੈ, ਇਹ ਤੂੰ ਉਲਟੀ ਜਿਹੜੀ ਰੀਤੀ ਹੰਕਾਰ ਵਾਲੀ ਧਾਰੀ ਹੈ, ਹੰਕਾਰੀ ਬਣ ਗਿਆ।
ਕਛੂ ਨਾ ਬਿਗੜਾ ਮੁਝ ਹੇ ਮਾਨੀ,
ਇਹ ਹੰਕਾਰੀ ਆ, ਮੇਰਾ ਕੁਛ ਨੀ ਵਿਗੜਨਾ ਹੈ। ਪਰ ਸੰਸਾਰ ਦੀ ਮਰਜ਼ਾਦਾ ਵਿਗੜਦੀ ਹੈ, ਲੋਕ ਵੱਡਿਆਂ ਦਾ ਸਤਿਕਾਰ ਨੀ ਕਰਿਆ ਕਰਨਗੇ, ਇਸ ਕਰਕੇ ਮੈਂ ਤੈਨੂੰ ਸਰਾਪ ਦਿੰਦਾ ਹਾਂ।
ਯਾਕੋ ਫਲ ਜੇ ਤੂੰ ਨਹ ਪਾਵੈ,
ਜੇ ਤੂੰ ਇਹ ਮੇਰਾ ਨਿਰਾਦਰ ਕੀਤਾ ਹੰਕਾਰ ਨਾ ਬੈਠਾ ਰਿਹਾ, ਜੇ ਤੂੰ ਇਹਦਾ ਫਲ ਸਜ਼ਾ ਨਹੀਂ ਪਾਵੇਗਾ,
ਉਹ ਸ਼ੁਭ ਰੀਤ ਜਗਤ ਮਿਟ ਜਾਵੇ,
ਸੰਸਾਰ ਦੀ ਰੋਹ ਰੀਤੀ ਵਿਗੜ ਜਾਵੇਗੀ, ਕੋਈ ਸਤਿਕਾਰ ਨੀ ਕਰਿਆ ਕਰਾਂਗੇ ਵੱਡੇ ਦਾ,
ਤਾਤੇ ਤੂੰ ਰਾਖਸ਼ ਤਨ ਪਾਏ,
ਜਾਂ ਤੈਨੂੰ ਮੈਂ ਸਰਾਪ ਦਿੰਨਾ, ਤੈਨੂੰ ਰਾਖਸ਼ ਜੁਨੀ ਮਿਲੇ।
ਕਰਹੋ ਕੁਕਰਮ ਧਰਮ ਬਿਸਰਾਏ,
ਧਰਮ ਬਿਸਰ ਜੇਗਾ ਤੇਰੇ ਕੋਲੋਂ, ਰਾਖਸ਼ ਯੂਨੀ ਵਿੱਚ ਤੂੰ ਪਾਪ ਕਰਿਆ ਕਰੇਗਾ।
ਇਸ ਪ੍ਰਕਾਰ ਸੁਣ ਗੁਰ ਕੋ ਸਰਾਪਾ,
ਇਹ ਜਦੋਂ ਮੈਨੂੰ ਸਰਾਪ ਦਿੱਤਾ ਮੈਂ ਗੁਰੂ ਕੋਲੋਂ ਸੁਣਿਆ,
ਮੈਂ ਭੈ ਭੀਤ ਭਇਓ ਬਹੁ ਕੰਪਾ,
ਇਹ ਗੁਰੂ ਨਾਨਕ ਦੇਵ ਜੀ ਜਦੇ ਹੀ ਮੇਰਾ ਹੰਕਾਰ ਜਿਹਾ ਗਿਆ ਨਿਕਲ, ਭੈ ਭੀਤ ਹੋ ਗਿਆ, ਜੜ ਹੋ ਗਿਆ, ਕੰਬਣ ਲੱਗ ਗਿਆ ਮੈਂ।
ਹੇ ਗੁਰ ਮੈਂ ਅਪਰਾਧ ਜੁਕੀਨੋ,
ਮੈਂ ਜਦੇ ਹੀ ਹੱਥ ਜੋੜੇ, ਹੇ ਗੁਰੂ ਜੋ ਮੈਂ ਨਿਰਾਦਰ ਕਰ ਬੈਠਾ ਤੁਹਾਡਾ,
ਤਾਕੋ ਫਲ ਰਾਖਸ਼ ਤਨ ਦੀਨੋ,
ਤੁਸੀਂ ਮੈਨੂੰ ਸਰਾਪ ਦੇ ਦਿੱਤਾ ਕਿ ਰਾਖਸ਼ ਦੇ ਸਰੀਰ ਨੂੰ ਪ੍ਰਾਪਤ ਕਰ,
ਕਬਲੋ ਭੋਗੋ ਗੋ ਦੁਖ ਭਾਰੀ,
ਹੁਣ ਮੈਨੂੰ ਇਹ ਤਾਂ ਦੱਸ ਦਿਓ ਇਹੋ ਜਿਹਾ ਭਿਆਨਕ ਦੁੱਖ ਰਾਖਸ਼ ਜੂਨੀ ਵਿੱਚ ਕਿੰਨਾ ਕੁ ਚਿਰ ਮੈਂ ਸਮਾਂ ਨਿਗਾਵਾਂਗਾ ਭੋਗਾਂਗਾ।
ਕਿਰਪਾ ਧਾਰ ਸੋ ਕਰੋ ਉਚਾਰੀ,
ਇਹ ਵੀ ਗੁਰੂ ਜੀ ਜਿੱਥੇ ਸਰਾਪ ਦੇ ਰਹੇ ਹੋ ਉੱਥੇ ਸਰਾਪ ਦਾ ਅੰਤ ਵੀ ਦੱਸ ਦਿਓ ਕਦੋਂ ਹੋਊ।
ਗੁਰਦਿਆਲਤਾ ਮਹਿਮਾਨ ਭੀਨਾ,
ਜਦੋਂ ਮੈਂ ਨਿਮਰਤਾ ਨਾਲ ਉੱਠ ਕੇ ਪੂਜਨ ਕੀਤਾ ਗੁਰੂ ਦਾ, ਗੁਰੂ ਦਿਆਲੂ ਹੋਇਆ, ਪ੍ਰੇਮ ਵਿੱਚ ਮਨ ਭਿੱਜ ਗਿਆ ਉਸਦਾ,
ਐਸੇ ਬਚਨ ਉਚਾਰਨ ਕੀਨਾ,
ਮੇਰੇ ਗੁਰੂ ਨੇ ਹੇ ਗੁਰੂ ਨਾਨਕ ਦੇਵ ਜੀ ਪਹਿਲੇ ਜਨਮ ਵਿੱਚ ਐ ਬਚਨ ਉਚਾਰੇ ਮੈਨੂੰ,
ਏਕੰਕਾਰ ਧਰੈ ਅਵਤਾਰਾ,
ਕਿ ਕਲਯੁਗ ਦਾ ਸਮਾਂ ਆ ਗਿਆ, ਇਕ ਓਂਕਾਰ ਵਾਹਿਗੁਰੂ ਆਪ ਅਵਤਾਰ ਧਾਰੇਗਾ ਗੁਰੂ ਨਾਨਕ ਰੂਪ,
ਤਿਨਕੇ ਮਿਲੇ ਹੋਏ ਨਿਸਤਾਰਾ,
ਉਹ ਤੈਨੂੰ ਰਾਖਸ਼ ਜੂਨੀ ਚ ਮਿਲਣਗੇ, ਤੇਰਾ ਨਿਸਪਰਪੰਚ ਤੋਂ ਤਾਰ ਦੇਣਗੇ ਤੈਨੂੰ।
ਹੇ ਗੁਰ ਮੈਂ ਤਿਨ ਕੋ ਕਿਵੇਂ ਜਾਨੋ,
ਮੈਂ ਉਸੇ ਵੇਲੇ ਕਿਹਾ ਹੇ ਗੁਰੂ ਨਾਨਕ ਦੇਵ ਜੀ ਆਪਣੇ ਗੁਰੂ ਨੂੰ, ਬਈ ਮੈਨੂੰ ਕਿਵੇਂ ਪਤਾ ਲੱਗੂ, ਪਰਖ ਕਰਨੀ ਬੜੀ ਔਖੀ ਹੈ। ਸਤਿਗੁਰੂ ਨਾਨਕ ਦੇਵ ਜੀ ਨੂੰ ਸਤਸੰਗ ਸਾਰਿਆਂ ਨੇ ਤਾਂ ਨੀ ਪਰਖਿਆ, ਕਿਹਨੇ ਪਰਖਿਆ, ਹਰਦਿਆਲ ਪੁਰੋਹਿਤ ਨੇ ਪਰਖਿਆ ਸਭ ਤੋਂ ਪਹਿਲਾਂ, ਰਾਏ ਬੁਲਾਰ ਵਰਗਿਆਂ ਨੇ ਪਰਖਿਆ, ਕਰੋੜੀਏ ਸਤ ਸੰਗਤ ਜੀ ਖੱਤਰੀ ਵਰਗੇ ਜਿਹੜੇ ਲਾਹੌਰੀਏ ਹੰਕਾਰੀ ਸੀ, ਉਹ ਉਦੋਂ ਪਰਖਿਆ ਜੋ ਅੰਨੇ ਹੋ ਗਏ ਮਹਾਰਾਜ ਦੇ ਦਰਸ਼ਨਾਂ ਨੂੰ ਹੰਕਾਰ ਨਾਲ ਆਏ। ਸੋ ਪਰਖ ਕਰਨੀ ਸਤਸੰਗ ਜੀ ਬਹੁਤ ਹੀ ਔਖੀ ਹੈ। ਇਹ ਪੁੱਛਦਾ ਹੈ ਮਹਾਰਾਜ, ਜਦੋਂ ਮੇਰੀ ਕਲਿਆਣ ਹੋਊਗੀ ਰਾਖਸ਼ ਜੂਨੀ ਚੋਂ, ਉਹਦੀ ਪਰਖ ਕਿਵੇਂ ਕਰਾਂਗਾ ਗੁਰੂ ਨਾਨਕ ਦੇਵ ਜੀ ਦੀ?
ਕਿਰਪਾ ਕਰੋ ਸੋ ਭਾਂਤ ਬਖਾਨੋ,
ਇਹ ਮੈਨੂੰ ਸਾਰਾ ਕਿਰਪਾ ਕਰਕੇ ਤਰੀਕਾ ਦੱਸ ਦਿਓ।
ਸੁਣ ਕੈ ਮੁਝ ਕੋ ਦਰਪਣ ਦੀਨਾ,
ਇਹ ਗੁਰੂ ਨਾਨਕ ਦੇਵ ਜੀ ਆ ਜਿਹੜਾ ਸ਼ੀਸ਼ਾ ਮੈਂ ਤੁਹਾਡੇ ਮੂਹਰੇ ਰੱਖਿਆ ਹੈ, ਇਹ ਮੈਨੂੰ ਮੇਰੇ ਗੁਰੂ ਨੇ ਦਿੱਤਾ।
ਕਹਿਓ ਕਿ ਇਸ ਤੇ ਲੇਵ ਹੋ ਚੀਨਾ,
ਮੈਂ ਇਸ ਤੋਂ ਪਛਾਣ ਕਰ ਲਈ ਤੂੰ,
ਜਾਂ ਮੈਂ ਪਰ ਪ੍ਰਤਿਬਿੰਬ ਸੋ ਜਾਕੋ,
ਇਹਦੇ ਵਿੱਚ ਜਿੰਨੇ ਜੀਵ ਨੇ ਉਹਦਾ ਪ੍ਰਤਿਬਿੰਬ ਪਵੇਗਾ, ਜਦੋਂ ਅਕਸ਼ ਦਿਸੇਗਾ,
ਹੁਣ ਮਾਨਕ ਮੁਖ ਦਿਸਹਿ ਤਾਕੋ,
ਉਹ ਤੇਰੀ ਕਰਿਆਣ ਕਰਨਗੇ ਜਿਨ੍ਹਾਂ ਦਾ ਚਿਹਰਾ ਉਹੀ ਦਿਸੇਗਾ ਸੀਸੇ ਚ,
ਉਹ ਜਾਣੋ ਇਹੋ ਹੈ ਅਵਤਾਰਾ,
ਉਹ ਜਾਣ ਲਈ ਇਹ ਅਵਤਾਰ ਹਨ, ਅਵਤਾਰ ਰਖਤੀ ਅਵਤਾਰਾ, ਜਿਹੜਾ ਦੁਨੀਆਂ ਦੇ ਲੋਕਾਂ ਨੂੰ ਆ ਕੇ ਬਿਪਤਾ ਤੋਂ ਬਚਾ ਲਵੇ ਉਹਨੂੰ ਅਵਤਾਰ ਕਹਿੰਦੇ ਹਨ।
ਇਸ ਤੇ ਤੇਰੋ ਹੋਏ ਉਧਾਰਾ,
ਉਸ ਨਿਰੰਕਾਰ ਦਾ ਰੂਪ ਗੁਰੂ ਨਾਨਕ ਦੇਵ ਜੀ ਤੋਂ ਤੇਰੀ ਕਲਿਆਣ ਹੋਵੇਗੀ।
ਅਨੇਕ ਜਨਮ ਜਿਹ ਨਰ ਜਗ ਪਾਏ,
ਅਨੇਕਾਂ ਜਿਤਨੇ ਜੀਵ ਨੇ ਸੰਸਾਰ ਦੇ ਅਨੇਕਾਂ ਜਨਮ ਪ੍ਰਾਪਤ ਕਰਦੇ ਆ,
ਨਾਨਾ ਜੋਨ ਵਿਖੈ ਜੋ ਆਏ,
ਜਿਹੜੇ ਨਾਨਾ ਜੂਨਾਂ ਦੇ ਵਿੱਚੋਂ ਤੁਰੇ ਆ ਰਹੇ ਨੇ,
ਤਿਨਕੇ ਮੁਖ ਇਸ ਦਰਪਣ ਮਾਹੀ,
ਉਹਨਾਂ ਦੇ ਜਦ ਤੂੰ ਚਿਹਰੇ ਦੇਖੇਗਾ ਇਹ ਸੀਸੇ ਵਿੱਚ,
ਮਾਨਕ ਕੇ ਦੀਸਾ ਕਬ ਨਾਹੀ,
ਮਨੁੱਖਾਂ ਦੇ ਹੀ ਦੇ ਚਿਹਰੇ ਨੀ ਉਹਨਾਂ ਦੇ ਦਿਸਣਗੇ, ਪਿਛਲੇ ਜਨਮ ਦੇ ਜਿਹੜੀ ਜੂਨ ਚੋਂ ਆਏ ਨੇ ਉਹ ਦਿਸਿਆ ਕਰਨਗੇ ਖਾ ਲਿਆ ਕਰੀ ਉਹਨਾਂ ਨੂੰ।
ਗੁਰਦੇ ਲੇਕਰ ਮੁਕਰ ਸੋ ਆਵਾ,
ਮੈਂ ਜੀ ਉਹ ਗੁਰੂ ਤੋਂ ਸ਼ੀਸ਼ਾ ਲੈ ਕੇ ਆਇਆ,
ਤਬ ਕੋ ਮੈਂ ਇਹ ਥਾਨ ਰਹਾਵਾ,
ਉਦੋਂ ਦਾ ਇਸ ਜੰਗਲ ਵਿਚ ਰਹਿੰਦਾ ਹਾਂ।
ਕਹਿ ਕਰ ਆਨੇ ਮਨਜ ਕਨੇਰੇ,
ਬੜੇ ਪਕੜ ਪਕੜ ਕੇ ਮੇਰਾ ਖਾਜਾ ਹੀ ਆਦਮੀ ਹਰ ਮੈਂ ਮਾਸ ਖਾਂਦਾ ਹਾਂ, ਬੜੇ ਲੋਕ ਪਕੜ ਕੇ ਲਿਆਂਦੇ ਖਾਣ ਖਾਣ ਤੜ ਤੜ ਕੇ ਖਾਦੇ।
ਮੁਕਰ ਵਿਖੇ ਪ੍ਰਤਿਬੰਬ ਪ੍ਰਤੀਬਿੰਬ ਸੁਹੇਰੇ,
ਮੈਂ ਪਹਿਲਾਂ ਸ਼ੀਸ਼ੇ ਥਾਈ ਉਹਨਾਂ ਦਾ ਚਿਹਰਾ ਦੇਖ ਲੈਂਦਾ ਸੀ ਵੀ ਕਿਤੇ ਗੁਰੂ ਨਾਨਕ ਦੇਵ ਜੀ ਤਾਂ ਨੀ ਹਨ।
ਸ਼ੂਕਰ ਕੂਕਰ ਖਰ ਖਕ ਸ਼ੇਰਾ,
ਉਹਨਾਂ ਦੀਆਂ ਜਿਹੜੀਆਂ ਫੋਟੋਆਂ ਸ਼ੀਸ਼ੇ ਚ ਦਿਸਦੀਆਂ ਸੀ ਪ੍ਰਤੀਬਿੰਬ, ਕੋਈ ਸੂਰ ਹੈ, ਕੋਈ ਕੁੱਤਾ ਹੈ, ਕੋਈ ਗਧਾ ਹੈ, ਕੋਈ ਸ਼ੇਰ ਹੈ,
ਇਤਿਹਾਸਕ ਸਭ ਕੋ ਮੁਖ ਹੇਰਾ,
ਤਾਂ ਉਹਨਾਂ ਦੇ ਮੈਂ ਚਿਹਰੇ ਦੇਖਦਾ ਰਿਹਾ।
ਤੁਮਰਾ ਮਾਨੁਖ ਬਦਨ ਦਿਸਾਨਾ,
ਆਪ ਜੀ ਦਾ ਮਾਨਸ ਦੇਹੀ ਵਾਲਾ ਸਰੂਪ ਉਸੇ ਤਰ੍ਹਾਂ ਸੋਹਣਾ ਦਿਸ ਰਿਹਾ ਹੈ।
ਜਿਨਕੇ ਪਰਸੇ ਸਰਾਪ ਮਿਟਾਨਾ,
ਜਿਨ੍ਹਾਂ ਸਤਿਗੁਰਾਂ ਦੇ ਤੁਹਾਡੇ ਤਰ ਚਰਨਾਂ ਨੂੰ ਪਰਸਣ ਤੇ ਮੇਰਾ ਸਰਾਪ ਮਿਟ ਚੁੱਕਿਆ।
ਅਸਬਿਦ ਹੋਤੋ ਮੋਹੇ ਬਿਰਤੰਤਾ,
ਇਹ ਮੇਰੀ ਜੀਵਨ ਕਥਾ ਕੌਡਾ ਰਾਕਸ਼ ਕਹਿੰਦਾ ਜੀ ਮੇਰਾ ਬਿਰਤਾਂਤ ਹੈ।
ਦੀਜੈ ਆਇਸ ਭਗਵੰਤਾ,
ਇਹ ਭਗਵੰਤ ਸਤਿਗੁਰੂ ਜੀ ਹੁਣ ਮੈਨੂੰ ਆਗਿਆ ਦੇ ਦਿਓ,
ਹੁਣ ਲੋਕ ਕੇ ਵਿਖਾ ਸਿਧਾਉ,
ਮੈਂ ਪਵਿੱਤਰ ਲੋਕ ਬਕੁੰਠ ਨੂੰ ਚਲਿਆ ਜਾਵਾਂ,
ਤੁਮਰੇ ਦਰਸ਼ਨ ਕੋ ਸੁਖ ਪਾਉ,
ਤੁਹਾਡੇ ਦਰਸ਼ਨਾਂ ਦਾ ਫਲ ਮੈਨੂੰ ਮਿਲ ਜਾਵੇ, ਅਚਲ ਬ੍ਰਹਮਾਨੰਦ ਦਾ ਸੁਖ ਪਾ ਲਵਾਂ, ਇਹ ਮੈਨੂੰ ਆਗਿਆ ਕਰ ਦਿਓ।
ਸੁਰ ਤਨ ਹੋਵੇ ਕਰ ਨਮੋ ਪਧਾਰਾ,
ਸੁਰ ਸਤਸੰਗ ਜੀ ਦਿਵ ਸਰੀਰ ਧਾਰ ਕਰਕੇ ਪ੍ਰਕਾਸ਼ ਵਾਲਾ, ਦਿਵ ਧਰਤੂ ਪ੍ਰਕਾਸ਼ ਅਰਥ ਹੈ, ਸੁਰ ਤੋਂ ਲੈਣਾ ਦੇਵਤਾ, ਦਿਵ ਨਾ ਸਤ ਸੰਗਤ ਜੀ, ਇਹ ਸ਼ਬਦ ਦੇਵਤੇ ਦਾ ਜਿਹੜਾ ਧਾਤੂ ਹੈ ਸ਼ਬਦ ਦੀ ਉਹ ਦਿਵ ਹੈ, ਦਿਵ ਦਾ ਅਰਥ ਆ ਪ੍ਰਕਾਸ਼, ਪ੍ਰਕਾਸ਼ ਦੇ ਸਹਿਤ ਹੋਣਾ, ਔਰ ਪ੍ਰਕਾਸ਼ ਭਾਈ ਆਪਣੇ ਆਤਮ ਸਰੂਪ ਦਾ ਹੀ ਹੈ, ਨਹੀਂ ਦੇਹ ਦਾ ਕੋਈ ਪ੍ਰਕਾਸ਼ ਨਹੀਂ, ਅੱਖਾਂ ਦੇ ਵਿੱਚ ਜੇ ਪ੍ਰਕਾਸ਼ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤੇਰੇ ਚਰਨ ਸਭ ਮੈਂ ਚਰਨ ਹੋਏ, ਆਪਣੇ ਆਤਮ ਸਰੂਪ ਦਾ ਪ੍ਰਕਾਸ਼ ਹੈ। ਸੋ ਖਾਲਸਾ ਜੀ ਉਹ ਪ੍ਰਕਾਸ਼ ਵਾਲਾ ਸਰੂਪ ਧਾਰ ਕੇ ਇਹ ਮੁਕਤ ਹੋਇਆ, ਵਿਕੁੰਠ ਨੂੰ ਚਲਿਆ ਗਿਆ।
ਮਰਦਾਨੇ ਕੌਤਕ ਸੋ ਨਿਹਾਰਾ,
ਉਹ ਸਾਰਾ ਮਰਦਾਨੇ ਨੇ ਕੌਤਕ ਪ੍ਰਤੱਖ ਦੇਖਿਆ।
ਬੰਦਨ ਪਾਦਿਆ ਅਰਬਿੰਦ ਕਰੰਤੂ,
ਵਾਰ ਵਾਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਵੰਦਨਾ ਕਰਦਾ, ਮੱਥਾ ਟੇਕਦਾ, ਬਚਾ ਲਿਆ ਜੀ ਰਾਕਸ਼ ਤੋਂ।
ਧੰਨ ਧੰਨ ਪ੍ਰਭ ਧੰਨ ਪਨੰਤੂ,
ਵਾਰ ਵਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਜਿੰਨੀ ਤਦਨੋਂ ਧੰਨ ਕਿਹਾ ਤਿੰਨ ਜਮ ਨੇੜ ਨਾ ਆਇਆ। ਹੇ ਮਹਾਰਾਜ, ਜਿਨ੍ਹਾਂ ਨੇ ਤੁਹਾਨੂੰ ਧੰਨ ਕਹਿ ਦਿੱਤਾ ਉਹਨਾਂ ਦੇ ਨੇੜੇ ਜਮ ਨਹੀਂ ਆਉਂਦਾ ਹੈ। ਹੋਰ ਤਾਂ ਹੋਰ, ਆਹ ਗੁਰੂ ਨਾਨਕ ਦੇਵ ਜੀ ਦੀ ਜਿਹੜੇ ਗੁਰੂ ਕੇ ਸਿੱਖ ਸੰਗਤ ਕਰਦੇ ਹੈ, ਇਹਨਾਂ ਸੰਗਤਾਂ ਨੂੰ ਜੇ ਕੋਈ ਜੀ ਕਹਿ ਕੇ ਬੁਲਾ ਦੇਵੇ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ, ਇਹ ਗੁਰਬਾਣੀ ਦੀ ਗਵਾਹੀ ਹੈ। ਜਿਹੜਾ ਆ ਕੇ ਸੰਗਤ ਵਿੱਚ, ਆ ਮਾਈ ਭਾਈ ਸੰਗਤ ਵਿੱਚ ਬੈਠਣ ਵਾਲਿਆਂ ਨੂੰ ਜੀ ਕਹਿ ਕੇ ਬੁਲਾਉਂਦਾ, ਕਹਿੰਦੇ ਜਮ ਉਹਦੇ ਨੇੜੇ ਨਹੀਂ ਆਉਂਦਾ ਹੈ, ਇਹ ਗੁਰਬਾਣੀ ਦੀ ਗਵਾਹੀ ਹੈ। ਖਾਲਸਾ ਜੀ, ਆਪਾਂ ਨੂੰ ਗੁਰਬਾਣੀ 'ਤੇ ਤਾਂ ਭਰੋਸਾ ਹੈ, ਭਾਵੇਂ ਹੋਰ ਕਿਸੇ ਦੀ ਕਥਨੀ 'ਤੇ ਕਰਿਓ ਚਾਹੇ ਨਾ ਕਰਿਓ। ਸੋ ਗੁਰਬਾਣੀ ਦੁਆਰਾ ਗੁਰੂ ਕੀ ਆਵਾਜ਼ ਹੈ, ਜੇ ਕੋਈ ਪਿਆਰੇ ਸਾਡੇ ਗੁਰਸਿੱਖਾਂ ਨੂੰ ਜੀ ਕਹਿ ਕੇ ਬੁਲਾਵੇ, ਉਹਨਾਂ ਦੇ ਨੇੜੇ ਜਮ ਨਹੀਂ ਆਵੇਗਾ। ਬਾਣੀ ਪੜ੍ਹਨੀ ਉਹ ਅਧਿਕ ਤੋਂ ਅਧਿਕ ਮਹੱਤਵ ਹੈ, ਜੀ ਕਹਿਣਾ ਹੀ ਅਧਿਕ ਤੋਂ ਅਧਿਕ ਪੁੰਨ ਹੈ। ਖਾਲਸਾ ਜੀ, ਇਹ ਬੜੇ ਭਾਰੀ ਸਤਸੰਗ ਗੁਣ ਹਨ ਸੰਗਤ ਦੇ ਵਿੱਚ, ਜਿਉਂ ਜਿਉਂ ਗੁਰਸਿੱਖ ਧਾਰਦਾ ਹੈ ਤਿਉਂ ਤਿਉਂ ਇਹਦੀ ਕਰਿਆਣ ਹੋ ਜਾਂਦੀ ਹੈ। ਜੇ ਪੈਂਡੇ ਲੂਟੀ ਪਰਹਾਰੀ, ਸੋ ਮਾਰਗ ਸੰਤਨ ਦੂਰ ਆਰੀ, ਪਰਲੋਕ ਨੂੰ ਜਾਣ ਵੇਲੇ ਜਿਹੜੇ ਰਸਤੇ ਵਿੱਚ ਪਾਪਾਂ ਪੁੰਨਾਂ ਦਾ ਪਾਣੀ ਭਰਨ ਵਾਲੀਆਂ ਆ ਰੂਹਾਂ ਜਾਣ ਗਈਆਂ, ਜਮਗਣ ਲੁੱਟ ਲੈਣਗੇ, ਲੇਕਿਨ ਸੋ ਮਾਰਗ ਸੰਤਨ ਦੂਰ ਆਰੀ, ਸ਼ਾਂਤ ਚਿੱਤ ਵਾਲੇ ਜਿਹੜੇ ਗੁਰਮੁਖ ਗੁਰਸਿੱਖ ਸੰਗਤ ਕਰਦੇ ਨੇ, ਉਹ ਮਾਰਗ ਉਹਨਾਂ ਤੋਂ ਦੂਰ ਹੈ, ਜਮ ਮਾਰਗ ਵਿੱਚ ਨਹੀਂ ਜਾਣਗੇ।
ਸ੍ਰੀ ਪ੍ਰਭ ਇਸ ਦਰਪਣ ਕੋ ਲੀਜੈ,
ਮਰਦਾਨਾ ਕਹਿੰਦਾ ਮਹਾਰਾਜ ਆ ਸੀਸਾ ਬੜਾ ਵਧੀਆ, ਆਪਾਂ ਹੀ ਲੈ ਲਈਏ,
ਹੈ ਆਦ ਭੂਤ ਨਿਚ ਰਿਕਟ ਨਿਜ ਨਿਕਟ ਰਖੀਜੈ,
ਆਪਾਂ ਕੋਲੇ ਰੱਖਿਆ ਕਰੀਏ, ਬੜਾ ਅਚਰਜ ਸੀਸਾ।
ਸੁਣ ਕਰ ਪਨਹਿ ਗਰੀਬ ਨਿਵਾਜੂ,
ਗਰੀਬਾਂ ਨੂੰ ਨਿਵਾਜਣ ਵਾਲੇ ਵਡਿਆਉਣ ਵਾਲੇ ਸਤਿਗੁਰੂ ਜੀ ਸੁਣ ਕੇ ਮਰਦਾਨੇ ਦੀ ਬੇਨਤੀ ਲੱਗੇ ਕਹਿਣ,
ਇਸ ਦਰਪਣ ਤੇ ਕਿਆ ਹੋਵੇ ਕਾਜੂ,
ਮਰਦਾਨਿਆ ਕੀ ਕੀ ਚੱਕਦਾ ਫਿਰੇਗਾ ਤੂੰ ਨਾਲ ਸਫ਼ਰ ਦੇ ਵਿੱਚ, ਇਹ ਕੀ ਲਾਭ ਹੋਵੇਗਾ ਸ਼ੀਸ਼ੇ ਤੋਂ?
ਮੁਕਰ ਵਿਚਾਰ ਰੂਪ ਜਿਨ ਪਾਸਾ,
ਜਿਨ੍ਹਾਂ ਗੁਰਮੁਖਾਂ ਦੇ ਪਾਸ ਸਤ ਸਤ ਦੀ ਵਿਚਾਰ ਰੂਪੀ ਸ਼ੀਸ਼ਾ ਹੈ,
ਤਿਨ ਕੋ ਆਤਮ ਹੋਤ ਪ੍ਰਕਾਸ਼ਾ,
ਉਹਨਾਂ ਨੂੰ ਆਪਣੇ ਆਤਮ ਸੂਰ ਦਾ ਸਦਾ ਹੀ ਪ੍ਰਕਾਸ਼ ਹੈ, ਤੇ ਇਹ ਜੇ ਸ਼ੀਸ਼ਿਆਂ ਦੀ ਲੋੜ ਨਹੀਂ ਹੈ। ਇਹ ਤਾਂ ਉਹਦੇ ਗੁਰੂ ਨੇ ਸਰਾਪਿਆ ਹੋਇਆ ਸੀ ਤਾਂ ਦੇ ਦਿੱਤਾ ਹੈ। ਸਤ ਸਤ ਦੀ ਵਿਚਾਰ ਖਾਲਸਾ ਜੀ ਸਭ ਤੋਂ ਵੱਡਾ ਸ਼ੀਸ਼ਾ ਹੈ। ਸਤ ਸੱਚੀ ਵਸਤੂ ਕਿਹੜੀ ਹੈ, ਸੱਚ ਝੂਠੀ ਕਿਹੜੀ ਹੈ, ਇਹਦਾ ਨਿਰਣਾ ਜਿਹੜਾ ਇੱਥੇ ਸੰਗਤ ਚ ਕਰਦੇ ਹਾਂ, ਇਹੀ ਸਭ ਤੋਂ ਵੱਡਾ ਸ਼ੀਸ਼ਾ ਹੈ। ਇਹ ਸ਼ੀਸ਼ੇ ਵਿੱਚ ਕੀ ਦਿਸੇਗਾ? ਆਪਣਾ ਅਸਲੀ ਆਤਮ ਸਰੂਪ, ਜਿਹੜਾ ਕੌਡੇ ਰਾਕਸ਼ ਨੂੰ ਦਿਸਿਆ ਨਾ ਆਪਣਾ ਆਤਮ ਸਰੂਪ, ਉਹ ਆਪਾਂ ਨੂੰ ਦਿਸੇਗਾ। ਜਿਹਨੇ ਹੋਈ ਇਸ ਤੇ ਪਰੇ ਸੱਤ ਹੈ ਸੋਈ, ਮਾਇਆ ਅਸੱਤ ਹੈ ਬ੍ਰਹਮ ਸੱਤ ਹੈ, ਇਹੀ ਨਿਰਣਾ ਕੀਤਾ ਜਾਂਦਾ ਇੱਥੇ। ਕਿਤੇ ਸਰਾਫ ਦੀ ਜਾਂ ਕਿਤੇ ਸਤਸੰਗ ਜੀ ਜੋਰੀ ਦੁਕਾਨ ਤੇ ਚਲੇ ਜਾਓ, ਉੱਥੇ ਕੀ ਵਿਵਹਾਰ ਚੱਲਦਾ ਹੈ ਕਿ ਬਨੌਟੀ ਹੀਰਾ ਜਵਾਹਰਾਤ ਕਿਹੜਾ ਤੇ ਦੂਸਰਾ ਕਿਹੜਾ ਹੈ? ਕਿਤੇ ਟਕਸਾਲ ਚਲੇ ਜਾਓ, ਕਹਿੰਦੇ ਕਰਾਂਸੀ ਖੋਟੇ ਰੁਪਈਏ ਕਿਹੜੇ ਆ ਤੇ ਖਰੇ ਕਿਹੜੇ ਆ? ਉੱਥੇ ਸਤਸੰਗ ਜੀ ਖਰੇ ਖਜ਼ਾਨੇ ਪਾ ਲੈਂਦੇ ਨੇ, ਖੋਟੇ ਸਿੱਧੀਏ ਬਾਹਰ ਬਾਹਰ ਪੰਗਤੀਆਂ ਆਉਂਦੀਆਂ, ਖੋਟੇ ਸਿੱਟੇ ਜਾਂਦੇ ਨੇ। ਇੱਥੇ ਭਾਈ ਜਿਨ੍ਹਾਂ ਦੇ ਜੀਵਨ ਬਣ ਗਏ ਖਰੇ ਹਨ, ਉਹ ਗੁਰੂ ਸਾਹਿਬ ਨੇ ਆਪਣੀ ਅਭੇਦਤਾ ਦੇ ਵਿੱਚ ਗੋਲਕ ਵਿੱਚ ਪਾ ਲਏ, ਜਿਹੜੇ ਖੋਟੇ ਬਕਾਰੀ ਹਨ ਉਹ ਬਾਹਰ ਸਿੱਟ ਦਿੱਤੇ। ਇਹ ਜਿਹੜੀ ਵਿਚਾਰ ਹੈ ਖਾਲਸਾ ਜੀ ਸਤ ਸਤ ਦੀ, ਇਹ ਮਹਾਰਾਜ ਨੇ ਆਪਾਂ ਨੂੰ ਸ਼ੀਸ਼ਾ ਬਖਸ਼ਿਆ ਹੋਇਆ। ਇਹ ਸ਼ੀਸ਼ੇ ਦੁਆਰਾ ਅਸੀਂ ਦੇਖ ਲੈਂਦੇ ਹਾਂ ਕਿ ਦੇਹ ਵੀ ਨਾਲ ਜਾਣ ਵਾਲੀ ਨਹੀਂ ਹੈ, ਇੰਦਰੀਏ ਮਨ ਇਹ ਸਭ ਧੋਖੇਬਾਜ਼ ਨੇ। ਜੇ ਸੱਚੀ ਹੈ ਤਾਂ ਆਤਮ ਵਸਤੂ ਹੈ, ਅਨਾਤਮ ਵਸਤੂ ਨਹੀਂ। ਇਹ ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀ ਹੈ, ਉਸ ਨੂੰ ਸਤਸੰਗ ਜੀ ਗੁਰਸਿੱਖਾਂ ਨੂੰ ਵਿਵੇਕੀ ਕਿਹਾ ਜਾਂਦਾ ਹੈ, ਜਿਹੜੇ ਬਿਬ ਦੋਹਾਂ ਤੋਂ ਏਕਤਾ ਕਰ ਦੇਣ, ਏਕਤਾ ਦੇ ਵਿੱਚ ਆ ਕਰਕੇ ਆਪਦਾ ਸਿਮਰਨ ਦਾ ਆਨੰਦ ਮਾਣ। ਸੋ ਖਾਲਸਾ ਜੀ ਐਸਾ ਸ਼ੀਸ਼ਾ ਮਰਦਾਨਿਆ ਤੈਨੂੰ ਅਸੀਂ ਦਿੱਤਾ ਹੈ,
ਰਾਖੋ ਸੋ ਸਦੀਵ ਨਿਜ ਸੰਗਾ।
ਉਹ ਮਰਦਾਨਿਆ ਇਹੋ ਜਿਹਾ ਆਤਮ ਸਰੂਪ ਦਾ ਗਿਆਨ ਰੂਪੀ ਸ਼ੀਸ਼ਾ ਕੋਲੇ ਰੱਖ,
ਸਦਾ ਆਨੰਦ ਕਰਾਂ ਭ੍ਰਮ ਭੰਗਾ,
ਸਾਰੇ ਭਰਮ ਨਾਸ਼ ਹੋ ਜਾਣਗੇ, ਭ੍ਰਮਤੀ ਤੇਰੀ ਸਦਾ ਆਨੰਦ ਮਾਣੇਗਾ।
ਭੁਜੰਗ ਛੰਦ ਨਮੋ ਸਾਰਦਾ ਰੂਪ ਦੋ ਖੰਘਰੰਤੇ।
ਅੱਗੇ ਖਾਲਸਾ ਜੀ ਮਰਜਾਦਾ ਪੁਰਸ਼ੋਤਮ ਹਨ ਭਾਈ ਸਾਹਿਬ ਜੀ, ਸੁਰਸਤੀ ਇੱਕ ਦੇਵੀ ਹੈ, ਉਦੂ ਪਿੱਛੇ ਹਟ ਕੇ ਵਿਚਾਰ ਲਈਏ, ਗੁਰੂ ਘਰ ਦੇ ਪ੍ਰਬੰਧਕ ਹਨ, ਗੌਰਮੈਂਟਾਂ ਦੇਸ਼ਾਂ ਦੀਆਂ ਪ੍ਰਬੰਧਕ ਬਣਦੀਆਂ, ਵੱਡੇ ਵੱਡੇ ਵਜ਼ੀਰ ਕੋਈ MP ਕੋਈ MLA ਕੋਈ ਬਣਦੇ, ਉਹਨਾਂ ਦੀਆਂ ਅੱਡ ਅੱਡ ਡਿਊਟੀਆਂ ਹੁੰਦੀਆਂ। ਇਸੇ ਤਰ੍ਹਾਂ ਵਾਹਿਗੁਰੂ ਨੇ ਵੀ ਖਾਲਸਾ ਜੀ ਦੇਵਤਿਆਂ ਦੀਆਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਹੋਈਆਂ। ਬ੍ਰਹਮਾ ਦੀ ਜ਼ਿੰਮੇਵਾਰੀ ਕੀ ਹੈ? ਸ੍ਰਿਸ਼ਟੀ ਉਤਪਤ ਕਰਨੀ, ਵਿਸ਼ਨੂੰ ਦੀ ਪਾਲਣ ਕਰਨਾ, ਸਾਰੀ ਸ੍ਰਿਸ਼ਟੀ ਦਾ ਸੰਹਾਰ ਕਰਨਾ ਸ਼ੰਕਰ ਜੀ ਨੇ, ਲੇਕਿਨ ਆਪ ਸਾਰਿਆਂ ਤੋਂ ਉੱਪਰ ਹੈ, ਵਿਆਪਕ ਵੀ ਹੈ। ਇਸੇ ਤਰ੍ਹਾਂ ਸਤਸੰਗ ਜੀ ਜਿਹੜੀ ਦੇਵੀਆਂ ਹਨ, ਇਹਨਾਂ ਨੂੰ ਵੀ ਵਾਹਿਗੁਰੂ ਨੇ ਸ਼ਕਤੀਆਂ ਦਿੱਤੀਆਂ, ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਹਨ। ਸੁਰਸਤੀ ਦੇਵੀ ਹੈ ਜਿਹੜੀ, ਉਹਨੂੰ ਬਾਕਬਾਣੀ ਕਿਹਾ ਹੈ, ਕਵੀਆਂ ਲੋਕਾਂ ਨੂੰ ਕਵਿਤਾ ਦਾ ਦਾਨ ਦਿੰਦੀ ਹੈ। ਇਸੇ ਤਰ੍ਹਾਂ ਖਜ਼ਾਨਾ ਤਾਂ ਗੁਰੂ ਕਾ, ਗੁਰੂ ਨਾਨਕ ਦੇਵ ਜੀ ਦਾ, ਲੰਗਰ ਵੀ ਗੁਰੂ ਨਾਨਕ ਦੇਵ ਜੀ ਦਾ, ਕਿਸੇ ਦਾ ਆਪਦਾ ਤਾਂ ਨਹੀਂ, ਲੇਕਿਨ ਵਰਤਾਵੇ ਨੂੰ ਤਾਂ ਆਪਾਂ ਜਾ ਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੀ, ਪ੍ਰੇਮੀਆਂ ਕਿਰਪਾ ਕਰੀ ਮੈਂ ਭੁੱਖਾ ਮੈਨੂੰ ਦੇ ਦੇ ਹੱਥ ਜੋੜ ਕੇ। ਉੱਥੇ ਆਕੜਾਂਗੇ ਤਾਂ ਨਹੀਂ, ਕਹੂਗਾ ਜਾ ਜੇ ਆਪਣੀ ਆਕੜ ਨੂੰ ਲਈ ਫਿਰ ਮਰ ਭੁੱਖਾ ਮੈਂ ਨਹੀਂ ਦਿੰਦਾ। ਉਸ ਵੇਲੇ ਇੰਨੀ ਕੁ ਤਾਂ ਉਹਦੇ ਸਤਸੰਗ ਜੀ ਉਹਨੂੰ ਜ਼ਿੰਮੇਵਾਰੀ ਹੈ ਨਾ। ਇਸੇ ਤਰ੍ਹਾਂ ਜਿੱਥੇ ਅਕਾਲ ਪੁਰਖ ਦੇ ਆਪਾਂ ਉਪਾਸ਼ਕ ਹਾਂ, ਉੱਥੇ ਗੁਰਸਿੱਖਾਂ ਦੇ ਵੀ ਉਪਾਸ਼ਕਾਂ ਹੱਥ ਜੋੜਦੇ ਹਾਂ। ਜੇ ਹੰਕਾਰ ਹੀ ਆ ਗਿਆ ਤਾਂ ਕੌਡੇ ਰਾਕਸ਼ ਵਾਂਗੂ ਰਾਕਸ਼ ਜੁਨੀਆਂ ਪ੍ਰਾਪਤ ਕਰਾਂਗੇ, ਜੇ ਸੰਗਤ ਮੂਹਰੇ ਅਸੀਂ ਹੰਕਾਰ ਕਰਾਂਗੇ। ਇਸ ਕਰਕੇ ਗੁਰਸਿੱਖੋ ਕਦੇ ਭ੍ਰਾਂਤੀ ਚ ਨਹੀਂ ਆਉਣਾ ਵੀ ਆਹ ਹਿੰਦੂ ਮਤ ਹੈ ਜੀ, ਆਹ ਸਿੱਖ ਮਤ ਹੈ, ਕਿ ਭਾਈ ਨੇ ਕਿਉਂ ਇੱਥੇ ਮੰਗਲ ਕਰਤਾ, ਉਹ ਤਾਂ ਹਿੰਦੂ ਖਿਆਲਾਂ ਦੇ ਹੋਣਗੇ। ਇਹਨਾਂ ਜੀਆਂ ਜਿਹੜੀਆਂ ਚਿਤਵਣੀਆਂ ਨੀਚਤਾਈ ਦੀਆਂ, ਜੈਸਾ ਆਪਦਾ ਮਨ ਨੀਚ ਹੈ, ਉਹਨਾਂ ਜੀਆਂ ਚਿਤਵਣੀਆਂ ਉਹੀ ਜੀ ਆਵਾਜ਼ ਮੂੰਹੋਂ ਕੱਢ ਦੇਣੀ, ਸੰਗਤ ਦੇ ਵਿੱਚ ਭਰਮ ਪਾ ਦੇਣਾ ਬੜਾ ਮਹਾਂ ਪਾਪ ਹੈ। ਭਰਮ ਕੱਢ ਦੇਣਾ ਪੁੰਨ ਹੈ। ਸੋ ਇਹ ਵਾਕਬਾਣੀ ਹੈ ਸਤ ਸੰਗਤ ਜੀ, ਉਹਨੂੰ ਕਹਿ ਰਹੇ ਨੇ ਕਿ ਹੇ ਵਾਕਬਾਣੀ ਸਾਡੀ ਰਸਨਾ ਤੇ ਵਸ, ਜਿਸ ਕਰਕੇ ਅਸੀਂ ਗੁਰੂ ਨਾਨਕ ਦੇਵ ਦਾ ਜਸ ਕਰੀਏ। ਨਾਲ ਹੀ ਆਹ ਜਿਹੜੀ ਬਾਣੀ ਹੈ, ਇਸ ਬਾਣੀ ਗੁਰਬਾਣੀ ਨੂੰ ਅਨੇਕਾਂ ਹੀ ਸੁਰਾਸੀਆਂ ਮੱਥਾ ਟੇਕਣ ਵਾਲੀਆਂ ਹਨ ਗੁਰੂ ਘਰ ਦੇ ਅੰਦਰ। ਸੋ ਆਪ ਜੀ ਕਹਿੰਦੇ ਹਨ, ਨਮੋ ਸਾਰਦਾ ਰੂਪ ਦੁਖੰ ਹਰੰਤੀ। ਹੇ ਅੰਮ੍ਰਿਤਮਈ ਗੁਰਬਾਣੀ, ਸਾਰਦਾ ਕਿਉਂ ਹੈ ਤੂੰ? ਆਪ ਉੱਜਲ ਹੈ, ਸਤੋਮਈ ਰੰਗ ਹੈ ਉੱਜਲ, ਜਿਹਦੇ ਹਿਰਦੇ ਚ ਵਸ ਜਾਵੇ ਉਹਨੂੰ ਉੱਜਲ ਕਰ ਦਿੰਦੀ ਹੈ ਔਰ ਸਾਰਿਆਂ ਦੇ ਕੰਮ ਨੂੰ ਸਾਰ ਦਿੰਦੀ ਹੈ। ਕਹਿੰਦੇ ਫਲਾਣੇ ਮੇਰਾ ਕੰਮ ਸਾਰਤਾ। ਰੂਪੰ, ਐਸਾ ਤੇਰਾ ਰੂਪ ਹੈ, ਦੋਖੰ ਹਰੰਤੀ, ਜਿੰਨੇ ਲੋਕਾਂ ਦੇ ਪਾਪ ਨੇ ਉਹਨਾਂ ਨੂੰ ਨਾਸ ਕਰ ਦੇਣੀ ਹੈ। ਗੁਰਬਾਣੀ ਪੜ੍ਹਿਆ ਸਾਰੇ ਪਾਪਾਂ ਦੀ ਕਾਲਸ ਚੱਕੀ ਜਾਂਦੀ ਹੈ। ਪੜ੍ਹੋ ਅਗਲੀ ਪੰਕਤੀ।
ਸਦਾ ਮੰਗਲਾ ਬੁੱਧ ਦੈਨੀ ਜਯੰਤੀ।
ਹੇ ਗੁਰਬਾਣੀ, ਤੂੰ ਸਦਾ ਬੁੱਧ ਦੈਨੀ, ਗੁਰਸਿੱਖਾਂ ਨੂੰ ਨਿਰਮਲ ਬੁੱਧੀ ਦੇਣ ਵਾਲੀ ਹੈ, ਆਤਮ ਸ਼ੈਣੀ ਬੁੱਧੀ ਦੇਣ ਵਾਲੀ ਹੈ, ਐਸੀ ਹੈ ਸਦਾ ਮੰਗਲਾ ਖੁਸ਼ੀਆਂ ਦੇ ਦੇਣ ਵਾਲੀ ਹੈ। ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦਾ ਹਰ ਵੇਲੇ ਮਨ ਪ੍ਰਸੰਨ ਰਹਿੰਦਾ ਹੈ। ਜੇ ਕੋਈ ਦੁੱਖ ਆਵਣੇ ਕਿਸੇ ਨੂੰ, ਕਹਿੰਦੇ ਵੀ ਗੁਰਬਾਣੀ ਪਰ ਸ਼ਾਂਤੀ ਆਵੇਗੀ। ਸੋ ਐਸਾ ਪ੍ਰਤਾਪ ਹੈ ਇਹ ਗੁਰਬਾਣੀ ਦਾ। ਜਯੰਤੀ, ਸਦਾ ਸਭ ਦੀ ਜੈ ਜੈਕਾਰ ਕਰਾਉਣ ਵਾਲੀ ਹੈ।
ਭਵਾ ਭੈ ਹਰਾ ਦਾਸ ਕੀ ਇੱਛ ਪੂਰਾ।
ਭਵਾ, ਸੰਸਾਰ ਨੂੰ ਜਨਮ ਦੇਣ ਵਾਲੀ ਹੈ। ਓਮਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਕੀਤਾ ਪਸਾਓ ਇੱਕੋ ਕੋ ਆਓ। ਗੁਰਬਾਣੀ ਦੁਆਰਾ ਹੀ ਸਾਰਾ ਸੰਸਾਰ ਦ੍ਰਿਸ਼ਟੀ ਗੋਚਰ ਹੋਇਆ ਹੈ। ਓਮ ਪ੍ਰੀਤ ਚੀਤ ਪਹਿਲ ਰੀਆ, ਸਭ ਤੋਂ ਪਹਿਲਾਂ ਓਮਕਾਰ ਨਾਲ ਵਾਹਿਗੁਰੂ ਦੀ ਪ੍ਰੀਤੀ ਹੈ। ਓਮਕਾਰ ਕਿਹਾ ਨਹੀਂ ਤੇ ਆ ਸਾਰਾ ਸੰਸਾਰ ਪਸਰਿਆ ਨਹੀਂ। ਕਈ ਪ੍ਰੇਮੀ ਐਸੇ ਨੇ ਹੋਰ ਸ਼ਾਸਤਰਾਂ ਨੂੰ ਪੜ੍ਹ ਕੇ ਕਹਿੰਦੇ ਜੀ, ਪਹਿਲਾਂ ਸਮੇਂ ਸਮੇਂ ਅਨੁਸਾਰ ਪਹਿਲਾਂ ਫਲਾਣੇ ਜਾਨਵਰ ਬਣੇ, ਪਹਿਲਾਂ ਕਦੇ ਬੰਦੇ ਨਹੀਂ ਸੀਗੇ, ਬਾਂਦਰ ਸੀ, ਬਾਂਦਰਾਂ ਤੋਂ ਆਪਾਂ ਫਿਰ ਹੌਲੀ ਹੌਲੀ ਬਣੇ ਹੈ। ਠੀਕ ਹੈ, ਨਿਆਇ ਸ਼ਾਸਤਰ ਵਾਲੇ ਹੋਏ, ਹੋਰ ਕਈ ਮਤ ਨੇ ਜਿਹੜੇ ਉਹਨਾਂ ਦਾ ਸਿਧਾਂਤ ਹੈ, ਲੇਕਿਨ ਆਪਾਂ ਤੇ ਇੱਥੇ ਗੁਰਮਤੀਏ ਹੈ। ਜੋ ਗੁਰਦੀਆ ਸੋ ਮੰਨ ਕੇ ਕਾਮ, ਜੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ, ਉਹਦੇ ਤੇ ਭਰੋਸਾ ਰੱਖਣਾ। ਉਹ ਕਾਲਵਾਦੀ ਹਨ, ਉਹ ਕਹਿੰਦੇ ਉਹ ਰੱਬ ਨੂੰ ਨਹੀਂ ਮੰਨਦੇ, ਉਹ ਕਹਿੰਦੇ ਅੰਨ ਅੰਨ ਤੇ ਹੋਤ ਹੈ, ਘਾਸ ਘਾਸ ਤੇ ਹੋਏ, ਤੈਖੇ ਮਨੁੱਖ ਮਨੁੱਖ ਤੇ ਔਰ ਨਾ ਕਰਤਾ ਕੋਏ। ਮਨੁੱਖਾਂ ਤੋਂ ਮਨੁੱਖ ਬਣੀ ਜਾਂਦੇ, ਘਾਹ ਤੋਂ ਘਾਹ ਬਣੀ ਜਾਂਦਾ। ਉਹ ਕਾਲਵਾਦੀ ਨੇ, ਸਮੇਂ ਅਨੁਸਾਰ ਹੀ ਬਣੀ ਜਾਂਦੇ ਨੇ। ਜਿਹੜਾ ਸੌਣੀ ਵਿੱਚ ਘਾਹ ਹੈ ਉਹ ਹਾੜੀ ਚ ਨਹੀਂ ਹੁੰਦਾ, ਵੀ ਉਹਦੇ ਧਰਤੀ ਜੀ ਪਏ ਹੁੰਦੇ ਆ। ਜਿਹੜੇ ਹਾੜੀ ਚ ਘਾਹ ਹੁੰਦਾ ਉਹ ਸੌਣੀ ਚ ਨਹੀਂ ਹੁੰਦਾ, ਮੀਂਹ ਦੀ ਕਮੀ ਤਾਂ ਨਹੀਂ, ਪਾਣੀ ਵੀ ਮਿਲਦਾ ਹੈ, ਨਹੀਂ ਉੱਗੇਗਾ। ਉਹ ਕਹਿੰਦੇ ਵੀ ਸਮੇਂ ਅਨੁਸਾਰ ਹੀ ਆ ਸ੍ਰਿਸ਼ਟੀ ਹੈ, ਕੋਈ ਇੱਥੇ ਰੱਬ ਰੂਬ ਨਹੀਂ ਹੈ। ਉਹਨਾਂ ਨੂੰ ਕਾਲਵਾਦੀ ਕਹਿੰਦੇ ਹਨ। ਸੋ ਸਤ ਸੰਗਤ ਜੀ, ਗੁਰਮਤ ਸਿਧਾਂਤ ਹੈ, ਵੇਦਾਂ ਦਾ ਵੀ ਸਿਧਾਂਤ ਇਹੀ ਹੈ ਕਿ ਜਿਤਨੀ ਆ ਸ੍ਰਿਸ਼ਟੀ ਹੈ ਇਹ ਵਾਹਿਗੁਰੂ ਦਾ ਫੁਰਨਾ ਸੰਕਲਪ ਹੈ। ਜੇ ਕਹੀਏ ਏਡੀ ਛੇਤੀ ਕਿਵੇਂ ਬਣ ਗਿਆ ਸੰਕਲਪ? ਆਪਾਂ ਤੁੱਛ ਹਾਂ, ਆ ਸੌਂ ਜਾਓਗੇ ਰਾਤ ਨੂੰ, ਜਿੰਨਾ ਸੁਪਨੇ ਦਾ ਪਸਾਰਾ ਇੱਕ ਛਿਨ ਚ ਹੀ ਬਣਾ ਲੈਣਾ ਤੁਸੀਂ, ਸਾਰੀ ਰਾਤ ਘੁੰਮੀ ਜਾਵੋਗੇ ਉਹਦੇ ਵਿੱਚ। ਹੋਰ ਤਾਂ ਹੋਰ, ਆ ਜਿਹੜੀ ਬੜੀ ਮਿਹਨਤ ਨਾਲ ਦੇਹ ਮਾਤਾ ਪਿਤਾ ਨੇ ਆਪਾਂ ਨੂੰ ਦਿੱਤੀ ਹੈ, ਇਹ ਤੁਸੀਂ ਉੱਥੇ ਆਪ ਹੀ ਬਣਾ ਲੈਣੀ। ਨੱਠੀ ਭੱਜੀ ਫਿਰੂਗੀ, ਇਹ ਤਾਂ ਸੁੱਤੀ ਪਈ ਹੁੰਦੀ ਹੈ, ਫਿਰ ਨੱਠਿਆ ਭੱਜਿਆ ਕੌਣ ਫਿਰਦਾ ਬਈ? ਐਸੀ ਸੁਪਨੇ ਦੀ ਸ੍ਰਿਸ਼ਟੀ ਜੇ ਆਪਾਂ ਨੀਂਦ ਦੇ ਅਧੀਨ ਹੋ ਕੇ ਬਣਾ ਸਕਦੇ ਹਾਂ, ਤਾਂ ਅਵਿਦਿਆ ਦੀ ਨੀਂਦ ਕਰਕੇ ਖਾਲਸਾ ਜੀ ਆ ਸੰਸਾਰ ਵੀ ਆਪਾਂ ਨੂੰ ਇਸੇ ਕਰਕੇ ਪ੍ਰਤੀਤ ਹੋ ਰਿਹਾ ਹੈ। ਇਹ ਹੈ ਗੁਰੂ ਘਰ ਦੀ ਇਸ ਚਰਜ ਕਥਾ। ਸੋ ਰਹੁ ਵਿਚਾਰ, ਭਵਾ ਸੰਸਾਰ ਨੂੰ ਪ੍ਰਗਟ ਕਰਨ ਵਾਲੀ ਹੈ ਗੁਰਬਾਣੀ ਦੁਆਰਾ ਹੀ, ਸ਼ਬਦ ਦੁਆਰਾ ਹੀ ਆ ਸਾਰੇ ਸਤਸੰਗ ਸ਼ਬਦ, ਧਰਤੀ ਸ਼ਬਦ ਆਕਾਸ਼, ਸ਼ਬਦੋ ਸ਼ਬਦ ਕਰੇ ਪ੍ਰਕਾਸ਼। ਜਦੋਂ ਪਰਮੇਸ਼ਰ ਨੇ ਜਬ ਉਦ ਕਰਾ ਕਰਤਾਰਾ, ਪਰਜਾ ਧਰਤਾ ਦੇਹ ਅਪਾਰਾ, ਸਾਰੀ ਸ੍ਰਿਸ਼ਟੀ ਦਾ ਪਸਾਰਾ ਹੋਇਆ ਹੈ। ਔਰ ਭੈ ਹਰਾ, ਭੈ ਨੂੰ ਨਾਸ ਕਰਨ ਵਾਲੀ ਹੈ ਗੁਰਬਾਣੀ। ਦਾਸ ਕੀ ਇੱਛ ਪੂਰਾ, ਦਾਸਾਂ ਦੀ ਇੱਛਾ ਪੂਰੀ ਕਰਦੀ ਹੈ।
ਪ੍ਰਕਾਸ਼ੀ ਤੂੰ ਹੀ ਚੌਦਹੂੰ ਲੋਕ ਪੂਰਾ,
ਪੂਰਾ ਸਾਰੇ ਜਿੰਨਾ ਚੌਦਾਂ ਲੋਕ ਨੇ ਖਾਲਸਾ ਜੀ, ਸਾਰਿਆਂ ਚ ਪ੍ਰਕਾਸ਼ ਤੇਰਾ ਹੀ ਹੈ, ਗੁਰਬਾਣੀ ਦਾ ਹੀ ਪ੍ਰਕਾਸ਼ ਹੈ ਗੁਰਸਿੱਖੋ। ਇਸ ਕਰਕੇ ਇਹੀ ਜੀ ਉੱਤੋਂ ਬਾਣੀ ਉਹਦਾ ਮੰਗਲ ਕੀਤਾ ਕਿ ਹੇ ਗੁਰਬਾਣੀ ਮੇਰੇ ਹਿਰਦੇ ਚਾਨਣ ਕਰ ਦੇ, ਪ੍ਰਕਾਸ਼ ਕਰ ਦੇ, ਜਿਸ ਕਰਕੇ ਗੁਰੂ ਕਾ ਜਸ ਮੈਂ ਕਰੀ ਜਾਵਾਂ, ਭੁੱਲ ਨਾ ਜਾਵਾਂ, ਇਹ ਮੰਗਲ ਕੀਤਾ ਹੈ। ਜਿਵੇਂ ਖਾਲਸਾ ਜੀ ਅੱਗੇ ਕਥਾ ਆਵੇਗੀ, ਕੱਲ ਨੂੰ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।